फर्नीचर तो 3 साल ले 9 ब्याज
142 कैनेडी रोड ब्रैम्पटन 9058747171
ते कतलवारा दीना सदा ही लड़ाई दुख नाल दूज दी ए नित ही लुकाई
लाइन ऑफ क्रेडिट भी ले देंगे 11 साल के तजुर्बेकार मॉर्गेज अलायंस द ब्रोकर कैनी तालिवाल लाइसेंस नंबर 10530 कॉल 9058122800 9058122800 और विजिट mortgagebuddies.ca
कैनी तालिवाल
वो छाए पहने कैनी तालिवाल
यार बड़ी भुख लगी है पर इस वेले खान नु की मिलेगा सारा कुछ तो बंद है
मिलेगा तू चल तो सही
पर किथे
ओ बाबा ढाबा ते जिथे मिलदा है पंजाब दा स्वाद भावे दिन होवे जा रात तुहाडी मिडनाइट क्रेविंग दा इना कोल है हर जवाब बाबा ढाबा एक कई लोकेशन तो सर्व करदे ने
आज ही कॉल करो बाबा ढाबा वाले महावीर बाठुरा नु
9057933636 9057936336
ते अपना काम खोलने ली तुसी फ्रेंचाइजी भी ले सकदे हो
बंगला मोटर कार दिला दे एक नहीं तो चार दिला दे
जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6477022023 6 7 4 2 V 23 license number 10394
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 एल्बियन रोड इन रेक्सडेल 4162131165
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो देविंदर पवार नु 6479888731 6479888731
जे नहीं होना खज्जल खुआर ता कॉल करो
देविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतर देहां लाइसेंस नंबर 10845 इंडिपेंडेंटली ओन्ड एंड ऑपरेटेड
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशां नु होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खा के आवांगे टेक आउट अते डिलीवरी ली कॉल करो 905-458-1770 905-458-1777 ताजे स्वाद ले खाने ले याद रखो शिकागोज पिज़्ज़ा ट्विस्ट
HK Tire Center. ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946 ਜਾਂ ਫਿਰ ਲੰਡਨ 647-4182130 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਚੰਨੀ ਦਰਬਾਰ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਪੰਜਾਬ ਤੋਂ ਕਰਾਂਗੇ। ਸ਼ਿਵਿੰਦਰ ਸਾਡੇ ਨਾਲ ਜੁੜਨਗੇ, ਪਰ ਆਓ ਕੁਝ ਗੱਲਾਂ ਬਾਤਾਂ ਆਪਾਂ ਇੱਥੋਂ ਬਾਰੇ ਵੀ ਕਰ ਲਈਏ। ਕੁਝ ਲਾਇਰਸ ਨੇ, ਉਹਨਾਂ ਨੇ ਜਨਤਾ ਨੂੰ, ਕੈਨੇਡੀਅਨ ਜਨਤਾ ਨੂੰ ਆਪਣੀ ਚਿੱਠੀ ਦੇ ਜ਼ਰੀਏ ਤੇ ਥੋੜਾ ਜਿਹਾ ਸੁਚੇਤ ਕੀਤਾ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਹਾਲਾਤ ਵੱਧ ਰਹੇ ਨੇ, ਜਿਹੜੀ ਆਜ਼ਾਦੀ ਹੁੰਦੀ ਆ ਬੰਦੇ ਦੀ ਆਪਣੇ ਵਿਚਾਰ ਵਿਅਕਤ ਕਰਨ ਦੀ, ਖੁੱਲ ਕੇ ਬੋਲਣ ਦੀ, ਬਈ ਇਸ ਲੈਵਲ ਤੇ ਜਿਸ ਲੈਵਲ ਤੇ ਪਾਬੰਦੀ ਜੀ ਐਮਰਜੈਂਸੀ ਐਕਟ ਦੇ ਤਹਿਤ ਲਗਾ ਦਿੱਤੀ ਗਈ ਆ ਉਹ ਸਹੀ ਨਹੀਂ। ਉਹ ਕਹਿੰਦੇ ਆਲਰੇਡੀ ਜੁਡੀਸ਼ਰੀ ਕੋਲੇ ਇੰਨੀਆਂ ਪਾਵਰਸ ਹੈਗੀਆਂ ਨੇ ਕਿ ਉਹਨਾਂ ਪਾਵਰਸ ਦੇ ਤਹਿਤ ਹੀ ਇਹ ਸਾਰਾ ਕੁਝ ਕੰਟਰੋਲ ਕੀਤਾ ਜਾ ਸਕਦਾ ਸੀ। ਹਰ ਇੱਕ ਇਨਸਾਨ ਦੇ ਆਪੋ ਆਪਣੇ ਵਿਊਜ਼ ਨੇ ਜੀ, ਆਪੋ ਆਪਣੇ ਵਿਚਾਰ ਨੇ ਕਿਸੇ ਵੀ ਮਸਲੇ ਨੂੰ ਨਜਿੱਠਣ ਪ੍ਰਤੀ। ਉਹ ਕਹਿੰਦੇ ਖਾਸ ਹਾਲਤਾਂ ਚ ਇਹ ਜਿਹੀਆਂ ਜਿਹੜੀਆਂ ਐਮਰਜੈਂਸੀ ਪਾਵਰਸ ਸਰਕਾਰਾਂ ਹੱਥ ਚ ਲੈਂਦੀਆਂ ਨੇ, ਇਹ ਬਹੁਤ ਬਹੁਤ ਸੀਮਤ ਤੇ ਖਾਸ ਹਾਲਾਤ ਹੁੰਦੇ ਨੇ, ਤੇ ਜਿਹੋ ਜਿਹੇ ਹਾਲਾਤ ਸਾਡੇ ਦੇਸ਼ ਦੇ ਵਿੱਚ ਬਣ ਗਏ ਸੀ ਉਹੋ ਜਿਹੇ ਹਾਲਾਤਾਂ ਸੰਬੰਧੀ ਇਹ ਕਦਮ ਸੀ ਜਿਹੜਾ ਸਰਕਾਰ ਦਾ, ਇਹ ਦਰੁਸਤ ਨਹੀਂ ਸੀ। ਇੱਥੇ ਅਸੀਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ, ਬੜੀ ਡਿਟੇਲ ਦੇ ਵਿੱਚ ਆਪਾਂ ਪਰਸੋਂ ਗੱਲ ਕੀਤੀ ਸੀ ਕਿ ਪ੍ਰੋਟੈਸਟਰਸ ਦੇ ਨਾਲ ਅਸਹਿਮਤ ਹੋਣਾ ਉਹ ਹਰੇਕ ਦੀ ਆਪੋ ਆਪਣੀ ਮਰਜ਼ੀ ਆ, ਸਹਿਮਤ ਹੋਣਾ ਜਾਂ ਅਸਹਿਮਤ ਹੋਣਾ। ਅਸੀਂ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਕਿ ਬਹੁਤ ਸਾਰੀਆਂ ਗੱਲਾਂ ਤੇ ਜਿਹੜੇ ਪ੍ਰੋਟੈਸਟਰ ਸੀਗੇ ਇਹਨਾਂ ਨਾਲ ਸਹਿਮਤ ਹੋਇਆ ਹੀ ਨਹੀਂ ਸੀ ਜਾ ਸਕਦਾ। ਕਾਫੀ ਸਾਰੀਆਂ ਗੱਲਾਂ ਸੀ, ਮੈਂ ਜੇ ਇੱਕ ਦੋ ਗਿਣਨੀਆਂ ਚਾਹਾਂ, ਉਹਦੇ ਵਿੱਚ ਇੱਕ ਇਹ ਸੀ ਕਿ ਇਹਦੇ ਵਿੱਚੋਂ ਰੇਸਿਜ਼ਮ ਦੀ ਸਮੈਲ ਆਉਂਦੀ ਸੀ, ਇਹਦੇ ਵਿੱਚੋਂ ਐਂਟੀ ਇਮੀਗ੍ਰੈਂਟ ਸੀ ਜਿਹੜੇ ਉਹਨਾਂ ਦੇ ਖਿਲਾਫ ਨਫ਼ਰਤ ਦੀ ਸਮੈਲ ਆਉਂਦੀ ਸੀ। ਇਹਨਾਂ ਦੇ ਵਿੱਚੋਂ ਵਿਗਿਆਨ ਵਿਰੋਧੀ ਗੱਲਾਂ ਕਰਦੇ ਲੋਕ ਨਜ਼ਰ ਆਉਂਦੇ ਸੀ, ਇਹਨਾਂ ਦਾ ਕੋਈ ਡਿਸਿਪਲਨ ਨਹੀਂ ਸੀ, ਇਹਨਾਂ ਦਾ ਕੋਈ ਚੁਣਿਆ ਹੋਇਆ ਲੀਡਰ ਨਹੀਂ ਸੀ, ਵਣ ਵਣ ਦੀ ਲੱਕੜੀ ਆਪ ਮਹਾਰਤਾ ਬਹੁਤ ਸੀ। ਅੱਛਾ, ਹੈਰਾਨੀ ਦੀ ਗੱਲ ਜਿਹੜੀ ਮੈਂ ਦੱਸਦਾ, ਇੱਕ ਤਾਂ ਕੋਵਿਡ ਵੈਕਸੀਨੇਸ਼ਨ ਦੇ ਜਿਹੜੀ ਖਿਲਾਫ ਗੱਲ ਚੱਲੀ, ਦੂਜੀ ਗੱਲ ਮੈਂ ਸੁਣਿਆ, ਹਾਲਾਂਕਿ ਮੈਂ ਇਹ ਕਨਫਰਮ ਨਹੀਂ ਕਰ ਸਕਦਾ ਇਸ ਗੱਲ ਨੂੰ, ਕਿ ਜਿਹੜੀ ਬੇਲ ਦੀ ਅਰਜ਼ੀ ਲਾਈ ਗਈ ਉਹਦੇ ਚ ਇਹ ਕਿਹਾ ਗਿਆ ਹੈ ਬਈ ਸਾਨੂੰ ਕੋਵਿਡ ਹੋ ਸਕਦਾ, ਜੇਲ ਦੇ ਵਿੱਚ ਹੋਰ ਇਹੋ ਜਿਹੀਆਂ ਗੱਲਾਂ, ਮਤਲਬ ਵਿਚਾਰਧਾਰਕ ਤੌਰ ਤੇ ਕੱਚ ਘਰੜ ਕਿਸਮ ਦੇ ਲੋਕ ਸੀ, ਉਹਨਾਂ ਚ ਬਹੁਤ ਸਾਰੇ ਇਹੋ ਜਿਹੇ ਸੀ ਜਿਨ੍ਹਾਂ ਦਾ ਕੈਨੇਡੀਅਨ ਵੈਲਿਊ ਦੇ ਨਾਲ ਕੋਈ ਦੂਰਦਾਰ ਦਾ ਵੀ ਵਾਸਤਾ ਨਹੀਂ ਸੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਕੁਝ ਹੋਇਆ ਹੈ ਉਹ ਬਹੁਤ ਸਾਰੇ ਲੋਕ ਫੀਲ ਕਰ ਰਹੇ ਨੇ ਕਿ ਉਹਦੇ ਦੂਰ ਰਸ ਸਿੱਟੇ ਆ ਜਿਹੜੇ ਨਿਕਲ ਸਕਦੇ ਆ ਉਹਦੇ ਨਾਲ ਇਸ ਜਿਹੜੀ ਆਹ ਐਮਰਜੈਂਸੀ ਐਕਟ ਦੀ ਵਰਤੋਂ ਕੀਤੀ ਹੈ, ਇਹਦਾ ਭਵਿੱਖ ਦੇ ਵਿੱਚ ਇੱਕ ਬੁਨਿਆਦ ਜੀ ਬਣ ਜੂ ਵੀ ਆਪਣੇ ਵਿਰੋਧੀ ਨੂੰ ਕੁਚਲਣ ਦੇ ਲਈ ਆਪਣੇ ਵਿਰੋਧੀ ਦੀ ਆਵਾਜ਼ ਬੰਦ ਕਰਨ ਦੇ ਲਈ ਸਰਕਾਰਾਂ ਇਹਦਾ ਹਵਾਲਾ ਦਿਆ ਕਰਨਗੀਆਂ ਜੀ। ਫਲਾਨੇ ਵੇਲੇ 2022 ਦੇ ਸ਼ੁਰੂ ਦੇ ਵਿੱਚ ਇੱਕ ਪ੍ਰੋਟੈਸਟ ਹੋਇਆ ਸੀ ਤੇ ਉਹ ਇੰਨਾ ਖਤਰਨਾਕ ਸੀ ਜੀ, ਉਹ ਫਿਰ ਐਮਰਜੈਂਸੀ ਸਰਕਾਰ ਨੇ ਲਗਾਈ ਸੀ। ਮਤਲਬ ਜਿਹੜੇ ਆਲਰੇਡੀ ਸਾਡੇ ਕੋਲੇ, ਸਾਡੇ ਦੇਸ਼ ਦੇ ਕੋਲੇ ਕਾਨੂੰਨ ਨੇ, ਕਾਨੂੰਨੀ ਧਰਾਵਾਂ ਨੇ ਜਿਹਦੇ ਤਹਿਤ ਐਮਰਜੈਂਸੀ ਸਿਚੁਏਸ਼ਨ ਕੋਈ ਡਿਵੈਲਪ ਹੁੰਦੀ ਹੈ ਜਿਹਦੇ ਨਾਲ ਆਲਰੇਡੀ ਕੰਟਰੋਲ ਕੀਤਾ ਜਾ ਸਕਦਾ ਹੈ। ਮਤਲਬ ਫਿਊਚਰ ਦੇ ਵਿੱਚ ਇੱਕ ਇਹੋ ਜਿਹਾ ਬਹਾਨਾ ਜਿਹਾ ਮਿਲ ਜੂਗਾ। ਅਲੱਗ ਲੋਕ ਵਿਊਜ਼ ਇਹਦੇ ਸੰਬੰਧੀ ਆ ਰਹੇ ਨੇ ਜੀ, ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪੋ ਆਪਣੇ ਵਿਚਾਰ ਵਿਅਕਤ ਕਰਦੇ ਰਹਿਣਗੇ, ਕਿਉਂਕਿ ਜਦੋਂ ਇੱਕ ਵਰਤਾਰਾ ਵਾਪਰ ਜਾਂਦਾ, ਇੱਕ ਘਟਨਾ ਹੋ ਜਾਂਦੀ ਹੈ, ਉਸ ਤੋਂ ਬਾਅਦ ਲੋਕ ਉਹਦੇ ਬਾਰੇ ਆਪਣਾ ਨਜ਼ਰੀਆ ਬਣਾਉਂਦੇ ਨੇ। ਇੰਡੀਪੈਂਡੈਂਟ ਕੰਟਰੀਜ਼ ਦੇ ਵਿੱਚ ਆਪੋ ਆਪਣੇ ਨਜ਼ਰੀਏ ਦੀ ਵਿਆਖਿਆ ਕਰਨੀ, ਆਪੋ ਆਪਣੇ ਨਜ਼ਰੀਏ ਸੰਬੰਧੀ ਗੱਲਬਾਤ ਕਰਨ, ਗੱਲ ਕਰਨੀ, ਪ੍ਰਚਾਰ ਕਰਨਾ, ਹਰੇਕ ਕਿਸੇ ਨੂੰ ਇਸ ਦੀ ਆਜ਼ਾਦੀ ਹੈ ਤੇ ਆਜ਼ਾਦੀ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਇਹ ਫੀਲ ਕਰ ਰਹੇ ਨੇ। ਪਾਰਲੀਮੈਂਟ ਦੇ ਵਿੱਚ ਵੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ 151 ਵੋਟਾਂ ਇਹਦੇ ਖਿਲਾਫ ਪਈਆਂ ਨੇ ਤੇ 181 ਵੋਟਾਂ ਜਿਹੜੀਆਂ ਸਰਕਾਰ ਨੇ ਇਹ ਐਮਰਜੈਂਸੀ ਧਰਾਵਾਂ ਜਾਂ ਐਮਰਜੈਂਸੀ ਸੰਬੰਧੀ ਜਿਹੜਾ ਕਾਨੂੰਨ ਲਾਗੂ ਕੀਤਾ ਇਹਦੇ ਹੱਕ ਦੇ ਵਿੱਚ ਪਈਆਂ ਨੇ। ਇਹਨੂੰ ਕੋਈ ਬਾਹਲਾ ਵੱਡਾ ਡਿਫਰੈਂਸ ਨਹੀਂ ਕਿਹਾ ਜਾ ਸਕਦਾ। ਖੈਰ ਆਪਣੀ ਗੱਲਬਾਤ ਚੱਲਦੀ ਰਹਿਣੀ ਆ ਦੋਸਤੋ। ਅੱਜ ਦੇ ਦਿਨ ਅਸੀਂ ਅੱਜ ਦੇ ਇੱਕ ਘੰਟੇ ਦੇ ਦਰਮਿਆਨ ਅਸੀਂ ਮਨੁੱਖੀ ਆਜ਼ਾਦੀ ਸੰਬੰਧੀ ਗੱਲਾਂ ਕਰਾਂਗੇ, ਪੰਜਾਬ ਭਾਰਤ ਦੇ ਵਿੱਚ ਕੀ ਹੋ ਰਿਹਾ ਉਹਦੇ ਸੰਬੰਧੀ ਵੀ ਗੱਲਬਾਤ ਕਰਾਂਗੇ। ਲਓ ਆਪਾਂ ਸ਼ਿਵਿੰਦਰ ਨੂੰ ਜੋੜਦੇ ਹਾਂ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ। ਬ੍ਰੇਕ ਤੋਂ ਬਾਅਦ ਵਾਪਸ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313, 7895 Tranmere Drive, 206 Mississauga,
ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਰੱਬਾ ਸਭ ਦਾ ਭਲਾ ਕਰੀ, ਪਰ ਸ਼ੁਰੂ ਮੇਰੇ ਤੋਂ ਕਰੀ।
ਲੈ ਫਿਰ ਬੱਚਾ, ਬਲੂ ਓਕ ਟਰਾਂਸਪੋਰਟ ਨੇ ਹਾਇਰਿੰਗ ਖੋਲ ਦਿੱਤੀ ਹੈ।
ਬਲੂ ਓਕ ਟਰਾਂਸਪੋਰਟ ਲਿਮਿਟਿਡ ਹਾਇਰ ਕਰ ਰਹੇ ਨੇ ਓਨਰ ਆਪਰੇਟਰ, ਈਜ਼ੈਡ ਡਰਾਈਵਰ, ਸਿੰਗਲ ਐਂਡ ਟੀਮਸ ਫਾਰ ਕੈਨੇਡਾ ਟੂ USA ਰਨਸ। ਬਲੂ ਓਕ ਫੈਮਿਲੀ ਨਾਲ ਹੱਥ ਮਿਲਾਓ, ਇੱਜ਼ਤ ਮਾਣ ਦੇ ਨਾਲ ਵਧੀਆ ਡਾਲਰ ਕਮਾਓ। ਕੰਪੀਟੀਟਿਵ ਪੇ, 3000 ਪਲੱਸ ਮਾਈਲਸ ਸਿੰਗਲ ਡਰਾਈਵਰ ਐਂਡ 5000 ਪਲੱਸ ਮਾਈਲਸ ਫਾਰ ਟੀਮ ਡਰਾਈਵਰ। ਇਨ ਹਾਊਸ ਸ਼ਾਪ, 24/7 ਡਿਸਪੈਚ, ਪੇਡ ਬਾਈ ਵੀਕਲੀ, ਨਿਊ ਇਕੁਪਮੈਂਟ। ਕਾਲ ਕਰੋ 646-644-7400
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਨਗਾਰਾ ਪ੍ਰੋਗਰਾਮ ਦੇ ਵਿੱਚ। ਬੰਦਾ ਕੀ ਬੋਲਦਾ, ਕੀ ਪਹਿਨਦਾ, ਕਿਵੇਂ ਸੋਚਦਾ, ਕੀ ਖਾਂਦਾ, ਇਹਦੇ ਬਾਰੇ ਸਰਕਾਰਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਜੇ ਸਰਕਾਰਾਂ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਤਾਂ ਕੋਈ ਹੋਰ ਐਰਾ ਗਹਿਰਾ ਨੱਥੂ ਖਹਿਰਾ ਹੋਵੇ ਉਹਦੀ ਵੀ ਦਖਲਅੰਦਾਜ਼ੀ ਕਿਉਂ ਹੋਣੀ ਚਾਹੀਦੀ ਹੈ ਜੀ? ਭਲਾ ਇਹ ਬੰਦੇ ਦੀ ਆਪਣੀ ਆਜ਼ਾਦੀ ਆ। ਭਾਰਤ ਦੇ ਵਿੱਚ ਇਸ ਵੇਲੇ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਕੀ ਹੋ ਰਿਹਾ, ਥੋੜੀ ਜਿਹੀ ਮਨੁੱਖੀ ਆਜ਼ਾਦੀ ਬਾਰੇ ਕਰਾਂਗੇ ਜੀ, ਹਿਊਮਨ ਰਾਈਟਸ ਦਾ ਮਸਲਾ ਆ ਜਾਂਦਾ ਇਹ। ਸ਼ਿਵਿੰਦਰ ਸਾਡੇ ਨਾਲ ਜੁੜੇ ਹੋਏ ਨੇ, ਸ਼ਿਵਿੰਦਰ ਨਾਲ ਗੱਲਬਾਤ ਕਰਦੇ ਹਾਂ। ਨਿੱਘਾ ਸਵਾਗਤ ਸ਼ਿਵਿੰਦਰ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸ਼ੁਕਰੀਆ ਮਿਹਰਬਾਨੀ ਚਰਨਜੀਤ ਜੀ।
ਸ਼ਿਵਿੰਦਰ ਜੀ, ਥੋੜੇ ਜਿਹੇ ਦਿਨ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਕਿ ਇੱਕ ਕਾਲਜ ਦੇ ਵਿੱਚ ਕਰਨਾਟਕਾ ਸੀ ਸ਼ਾਇਦ, ਉੱਥੇ ਲੜਕੀਆਂ ਨੂੰ ਹਿਜਾਬ ਪਹਿਨਣ ਤੋਂ ਰੋਕਿਆ ਗਿਆ, ਬਦਮਾਸ਼ਾਂ ਨੇ ਨਾਅਰੇਬਾਜ਼ੀ ਕੀਤੀ। ਹੁਣ ਮੈਂ ਇੱਥੇ ਬੜਾ ਸਪਸ਼ਟ ਕਰ ਦੇਣਾ, ਸਾਡੇ ਸਰੋਤੇ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜੀ ਕਿ ਅਸੀਂ ਧਾਰਮਿਕ ਚਿੰਨ੍ਹ ਕੋਈ ਪਹਿਨੇ ਨਾ ਪਹਿਨੇ, ਉਹਦੀ ਆਪਣੀ ਆਜ਼ਾਦੀ ਹੈ, ਪਰ ਫਿਰ ਵੀ ਮੈਂ ਜਾਣੀ ਹਿਜਾਬ ਨੂੰ ਔਰਤਾਂ ਦੀ ਗੁਲਾਮੀ ਜਿਹੜੀ ਹੈਗੀ ਹੈ ਉਸ ਦਾ ਹੀ ਚਿੰਨ੍ਹ ਸਮਝਦਾ। ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਬਈ, ਦੇਖੋ ਇੱਥੇ ਬੜੀ ਵੱਖਰੀ ਸਿਚੁਏਸ਼ਨ ਬਣ ਜਾਂਦੀ ਹੈ। ਇਹ ਔਰਤ ਨੂੰ, ਔਰਤ ਜਦੋਂ ਸਿੱਖਿਅਤ ਹੁੰਦੀ ਹੈ ਉਹ ਸਾਰੇ ਬੰਧਨ ਤੋੜਦੀ ਹੈ। ਮੇਲ ਡੋਮੀਨੇਟਡ ਸੋਸਾਇਟੀ ਦੇ ਵਿੱਚ ਜਾਣ ਬੁੱਝ ਕੇ ਔਰਤ ਨੂੰ ਸਿਸਟਮ ਆ ਜਿਹੜਾ ਉਹ ਸਿੱਖਿਅਤ ਹੋਣ ਨਹੀਂ ਦੇਣਾ ਚਾਹੁੰਦਾ, ਕਿਉਂਕਿ ਔਰਤ ਤੇ ਮਰਗ ਇਕੱਠੇ ਹੋ ਕੇ ਇਸ ਗੁਲਾਮੀ ਦਾ ਜਿਹੜਾ ਜਿਹੜੀ ਪੰਜਾਲੀ ਉਹਨਾਂ ਦੇ ਗਲ ਦੇ ਵਿੱਚ ਪਾਈ ਹੋਈ ਹੈ ਉਹਨੂੰ ਲਾ ਸਕਦੇ ਨੇ। ਇਸ ਕਰਕੇ ਸਿਸਟਮ ਦੀ ਇਹਦੇ ਵਿੱਚ ਦਖਲ ਅੰਦਾਜ਼ੀ ਹੁੰਦੀ ਹੈ। ਇਹੋ ਜਿਹਾ ਸਿਸਟਮ ਸਿਰ ਜੀ ਦਿੱਤਾ ਜਾਂਦਾ ਹੈ ਜਿੱਥੇ ਮੇਲ ਡੋਮੀਨੈਂਸ ਹੈ ਜਿਹੜੀ ਉਹ ਹਰ ਕਦਮ ਤੇ ਝਲਕਦੀ ਹੈ, ਤੇ ਔਰਤ ਮਾਨਸਿਕ ਤੌਰ ਤੇ ਗੁਲਾਮ ਹੋਣ ਕਰਕੇ ਆਪਣੀ ਤਕਦੀਰ ਆਪਣੀ ਕਿਸਮਤ ਇਸ ਦੇ ਵਿੱਚੋਂ ਹੀ ਦੇਖਦੀ ਹੈ। ਮੈਂ ਮਤਲਬ ਇਤਿਹਾਸ ਦੇ ਵਿੱਚ ਨਹੀਂ ਜਾਂਦਾ ਕਿਹੜੇ ਸਮੇਂ ਤੇ ਕਿਉਂ ਇਹ ਔਰਤ ਨੂੰ ਘੁੰਡ ਕੱਢਣਾ, ਮੂੰਹ ਢੱਕ ਕੇ ਰੱਖਣਾ, ਹਿਜਾਬ ਬੁਰਕਾ ਇਹਦੀ ਕਿਉਂ ਜ਼ਰੂਰਤ ਪਈ, ਪਰ ਫਿਰ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਲਟੀਮੇਟਲੀ ਔਰਤ ਦੀ ਆਜ਼ਾਦੀ ਹੈ ਜੀ। ਉਹ ਆਪਦਾ ਮੂੰਹ ਢੱਕ ਕੇ ਰੱਖੇ, ਮੂੰਹ ਨੰਗਾ ਰੱਖੇ, ਸਿਰ ਤੇ ਕੱਪੜਾ ਪਾਏ, ਹਿਜਾਬ ਪਹਿਨੇ ਜਾਂ ਨਾ ਪਹਿਨੇ। ਹਾਂ, ਉਹਨੂੰ ਸਿੱਖਿਅਤ ਕਰਨਾ ਇਹ ਇੱਕ ਅਲੱਗ ਗੱਲ ਹੈ, ਪਰ ਧੱਕੇ ਦੇ ਨਾਲ ਤੁਸੀਂ ਜੇ ਕਿਸੇ ਨੇ ਸਿਰ ਤੇ ਚੁੰਨੀ ਲਈ ਹੋਈ ਹੈ ਜਾਂ ਮੂੰਹ ਢੱਕਿਆ ਹੋਇਆ, ਹਿਜਾਬ ਪਹਿਨਿਆ ਹੋਇਆ, ਅਸੀਂ ਕਦੇ ਵੀ ਧੱਕੇ ਦੇ ਹੱਕ ਦੇ ਵਿੱਚ ਨਹੀਂ ਖੜਦੇ ਜੀ। ਇਹ ਦੋ ਧਾਰੀ ਤਲਵਾਰ ਆ ਜੀ। ਇਹਦੇ ਇਸ ਗੱਲ ਪ੍ਰਤੀ ਜਦੋਂ ਤੁਸੀਂ ਸਟੈਂਡ ਲੈਂਦੇ ਹੋ ਸਕਦਾ ਸ਼ਿਵਿੰਦਰ ਜੀ ਤੁਹਾਨੂੰ ਕੋਈ ਕਹਿ ਦੇ ਜੀ ਇਹ ਤਾਂ ਪਛਾਣ ਖਿੱਚੂ ਕਿਸਮ ਦੇ ਬੰਦੇ ਆ ਜਿਹੜੇ ਹਿਜਾਬ ਦੇ ਹੱਕ 'ਚ ਖੜਦੇ ਨੇ। ਸ਼ਿਵਿੰਦਰ ਜੀ, ਆਪਾਂ ਹਿਜਾਬ ਦੇ ਹੱਕ ਦੇ ਵਿੱਚ ਨਹੀਂ ਖੜਦੇ, ਆਪਾਂ ਤਾਂ ਸਿਰਫ ਇੱਕ ਔਰਤ ਦੀ ਆਜ਼ਾਦ ਹਸਤੀ ਦੀ ਚੋਣ ਉਹਦੇ ਸੰਬੰਧੀ ਗੱਲਬਾਤ ਕਰਦੇ, ਤੇ ਇਸ ਸੰਬੰਧੀ ਆਪਾਂ ਇੱਕ ਘੰਟਾ ਗੱਲਬਾਤ ਕੀਤੀ ਸੀ। ਹੁਣ ਮਸਲਾ ਕੀ ਕ੍ਰੀਏਟ ਹੋਇਆ ਜਿਹਦੇ 'ਚ ਨਵੀਂ ਸਿਚੁਏਸ਼ਨ ਆ ਜਿਹੜੀ, ਉਹ ਨਵੀਂ ਸਿਚੁਏਸ਼ਨ ਪੈਦਾ ਹੋ ਗਈ, ਉਹਦੇ ਬਾਰੇ ਗੱਲਬਾਤ ਕਰੀਏ।
ਦੇਖੋ ਜਨਮਿਤ, ਪਹਿਲੀ ਗੱਲ ਤਾਂ ਹੈਗੀ ਹੈ ਕਿ ਤੁਸੀਂ ਕਿੱਥੇ ਅਗਾਂਹ ਵਧੂ ਆ, ਕਿੱਥੇ ਪਿਛਾਂਹ ਖਿੱਚੂ ਆ, ਇਹਦਾ ਨਾ ਡਿਸੀਜਨ ਆਇਆ ਵੀ ਇਹ ਹਾਲਾਤਾਂ ਤੱਥਾਂ ਦੇ ਆਧਾਰ ਦੇ ਉੱਤੇ ਹੁੰਦਾ ਹੈਗਾ। ਤੇ ਇਹ ਵਿੱਚੋਂ ਕਿਵੇਂ ਆ, ਮਤਲਬ ਜਦੋਂ ਤੁਸੀਂ ਇੱਕ ਬੰਦੇ ਨੂੰ ਧੱਕੇ ਨਾਲ ਕਿਹਾ ਜਾਂਦਾ ਵੀ ਤੂੰ ਮੇਰੇ ਮੁਤਾਬਕ ਹੀ ਚੱਲ, ਮੇਰੇ ਮੁਤਾਬਕ ਹੀ ਰਹਿ, ਤੇ ਤੁਸੀਂ ਉੱਥੇ ਕਹੀ ਜਾਵੋ ਨਹੀਂ ਜੀ ਇਹ ਤਾਂ ਜਿਹੜਾ ਦੂਜਾ ਬੰਦਾ ਇਸ ਢੰਗ ਨਾਲ ਕਿਉਂ ਰਹਿੰਦਾ, ਜੇ ਸਰਕਾਰ ਉਹਦਾ ਭਲਾ ਚਾਹੁੰਦੀ ਹੈ ਤਾਂ ਕਿਉਂ ਨਹੀਂ ਕਰਾਉਂਦਾ ਹੈਗਾ। ਤੇ ਇਹ ਸਾਡੀ ਮੂਰਖਤਾ ਹੈਗੀ ਹੈ, ਕਿਉਂਕਿ ਧੱਕੇ ਨਾਲ ਕੋਈ ਵੀ ਚੀਜ਼ ਕੀਤੀ ਹੋਈ ਮਾੜੀ ਹੈ। ਹੁਣ ਸਵਾਲ ਇਹ ਹੈਗਾ ਕਿ ਜੇ ਸਰਕਾਰ ਇੰਨੀ ਪ੍ਰੋਗਰੈਸਿਵ ਹੈ ਇਹ ਸਰਕਾਰ, ਫਿਰ ਇਹ ਦੱਸਦੇ ਕਿ ਜਦੋਂ ਔਰਤਾਂ ਨੂੰ ਮੰਦਰ 'ਚ ਜਾਣ ਦੀ ਇਜਾਜ਼ਤ ਦਾ ਮੁੱਦਾ ਸੀਗਾ ਕੇਰਲ ਦੇ ਵਿੱਚ, ਉਦੋਂ ਸਰਕਾਰ ਨੇ ਕਿਉਂ ਨਹੀਂ ਕਿਹਾ ਹਾਂਜੀ ਔਰਤਾਂ ਨੂੰ ਜਾਣਾ ਚਾਹੀਦਾ? ਉਦੋਂ ਤਾਂ ਇਹੀ ਸਰਕਾਰ ਔਰਤਾਂ ਦੇ ਮੰਦਰ ਜਾਣ ਦੇ ਖਿਲਾਫ ਜਿਹੜੇ ਬੰਦੇ ਸੀ ਉਹਨਾਂ ਦੇ ਹੱਕ 'ਚ ਭੁਗਤੀ ਰਹੀ ਹੈ। ਇਹ ਅਮਿਤ ਸ਼ਾਹ ਕਹਿੰਦਾ ਰਿਹਾ ਕਿ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੂੰ ਸਾਡੀ ਆਸਥਾ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਠੀਕ ਹੈ, ਅੱਛਾ, ਹੁਣ ਦੂਜੀ ਗੱਲ, ਜਿਹੜੇ ਸਾਡੇ ਸਿੱਖ ਭਾਈਚਾਰੇ ਵਿੱਚੋਂ ਵੀ ਕਹਿੰਦੇ ਨੇ ਕਿ ਦੇਖੋ ਜੀ ਇਹ ਤਾਂ ਜੀ ਤਾਂ ਕੀ ਆ ਜੇ ਹਿਜਾਬ ਦੇ ਵਿਰੁੱਧ ਹੋ ਗਈ ਤਾਂ ਕੀ ਆ। ਤੇ ਯਾਦ ਕਰੋ ਜੇ ਕੱਲ ਨੂੰ ਇਹੀ ਬੰਦੇ ਮਤਲਬ ਕਿਸੇ ਸਿੱਖ ਧਰਮ ਨਾਲ ਜੁੜੇ ਹੋਏ ਜਿਹੜੇ ਚਿੰਨ੍ਹ ਦੇ ਬਾਰੇ ਕਰਨ ਐਕਸ਼ਨ ਕਰਨ, ਤਾਂ ਉਹ ਥੋੜਾ ਨਜ਼ਰੀਆ ਕੀ ਹੋਊ? ਵੈਸੇ ਇੱਕ ਖਬਰ ਆ ਵੀ ਗਈ ਹੈ ਬੰਗਲੌਰ ਦੇ ਵਿੱਚੋਂ, ਉਸੇ ਕਰਨਾਟਕ ਦੇ ਵਿੱਚੋਂ। ਖਬਰ ਕੀ ਆਈ ਹੈ ਮੈਂ ਦੱਸ ਦੇਣਾ ਤੁਹਾਨੂੰ। ਖਬਰ ਇਹ ਆਈ ਹੈਗੀ ਆ ਕਿ ਬੰਗਲੌਰ ਦੇ ਵਿੱਚ ਜਿੱਥੇ ਹਿਜਾਬ ਦੇ ਵਿਰੁੱਧ ਇਹੋ ਜਿਹੇ ਟੋਲੇ ਹਿਜਾਬ ਪਹਿਨਣ ਵਾਲੀਆਂ ਲੜਕੀਆਂ ਦੇ ਖਿਲਾਫ ਸੀਗੇ, ਉੱਥੇ ਹੁਣ ਕਰਨਾਟਕ ਦਾ ਸ਼ਹਿਰ ਮੰਗਲੁਰੂ ਤੇ ਬੰਗਲੁਰੂ ਜਿਹਨੂੰ ਬੰਗਲੌਰ ਕਹਿੰਦੇ ਆ, ਉਹਦੇ ਵਿੱਚ ਇੱਕ ਸਿੱਖ ਬੱਚੇ ਨੂੰ ਤੇ ਇੱਕ ਅੰਮ੍ਰਿਤਧਾਰੀ ਕੁੜੀ ਨੂੰ ਉਹਦੇ ਪਹਿਰਾਵੇ ਕਰਕੇ ਨਿਸ਼ਾਨਾ ਬਣਾਇਆ ਗਿਆ ਸੱਤਾਧਾਰੀ ਆਰਐਸਐਸ ਤੇ ਬੀਜੇਪੀ ਦੇ ਗੁੰਡਿਆਂ ਦੇ ਵੱਲੋਂ। ਉਹਨਾਂ ਨੂੰ ਜਿਹੜਾ ਉਹਨਾਂ ਦਾ ਵਿਰੋਧ ਕੀਤਾ ਗਿਆ ਜਿਹਦੇ ਕਰਕੇ ਉਹਨਾਂ ਬੱਚਿਆਂ ਦੀ ਜਿਹੜੀ ਸਕੂਲ ਐਂਟਰੀ ਜਿਹੜੀ ਬੰਦ ਕਰ ਦਿੱਤੀ ਗਈ ਹੈਗੀ ਆ। ਇੱਥੋਂ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਇਹ ਕੱਟੜਵਾਦੀ ਨੇ ਉਹ ਫਿਰ ਕੋਈ ਇੱਕ ਧਰਮ ਨਹੀਂ ਦੇਖਦੇ, ਜਦੋਂ ਆਪਣੀ ਚਲਾਉਂਦੇ ਆ ਤਾਂ ਸਾਰੇ ਕਿਤੇ ਚਲਾਉਂਦੇ ਹੈਗੇ ਨੇ। ਇਹ ਇੱਥੋਂ ਤੱਕ ਵੀ ਪਹੁੰਚ ਜਾਣਗੇ ਇੱਕ ਟਾਈਮ ਦੇ ਉੱਤੇ, ਜਿਹੜੀਆਂ ਇਹਨਾਂ ਦੇ ਆਪਣੇ ਧਰਮ ਦੀਆਂ ਔਰਤਾਂ ਨਾ ਉਹਦੇ ਬਾਰੇ ਵੀ ਕੋਈ ਇਹੋ ਜਿਹੇ ਡਿਸੀਜਨ ਲੈ ਲੈਂਦੇ ਨੇ, ਜਿਵੇਂ ਲਿਆ ਵੀ ਆ ਵੀ ਕਰਨਾਟਕ ਦੇ ਆਪਣੇ ਕੇਰਲ ਦੇ ਵਿੱਚ ਔਰਤਾਂ ਜੀ ਮੰਦਰ ਨਹੀਂ ਜਾ ਸਕਦੀਆਂ, ਫਲਾਣੇ ਮੰਦਰ ਜਾਂ ਫਿਰ ਜਦੋਂ ਉਹਨਾਂ ਨੂੰ ਉਹ ਜਿਹੜਾ ਹੈਗਾ ਪੀਰੀਅਡਸ ਆਏ ਹੋਏ ਹੋਏ ਨੇ ਉਹਨੂੰ ਉਸ ਟਾਈਮ ਉਹ ਮੰਦਰ ਨਹੀਂ ਜਾਣਗੇ ਕਿਉਂਕਿ ਮੰਦਰ ਅਪਵਿੱਤਰ ਹੋ ਜਾਂਦਾ। ਇਹ ਤਾਂ ਉਰੇ ਇਸੇ ਤਰ੍ਹਾਂ ਦੇ ਮਾਮਲਿਆਂ 'ਚ ਵੀ ਲੈਂਦੇ ਰਹੇ ਹੈਗੇ ਨੇ। ਹੁਣ ਸਵਾਲ ਚਰਨਜੀਤ ਉਰੇ ਹੈਗਾ, ਇਹ ਤਾਂ ਚਲੋ ਹੋ ਗਿਆ ਵੀ ਇਹਨਾਂ ਦੀ ਪਿਛਾਂ ਖਿੱਚੂ ਸੋਚ, ਪਰ ਉਹ ਜਿਹੜਾ ਤੁਹਾਡੇ ਵਾਲਾ ਸਵਾਲ ਸੀਗਾ ਵੀ ਹਿਜਾਬ ਬਾਰੇ ਵੀ ਉਹ ਪਹਿਨਣ ਨਾ ਪਹਿਨਣ, ਦੇਖੋ ਪਹਿਲੀ ਗੱਲ ਹੈਗੀ ਹੈ ਕਿ ਹਿਜਾਬ ਧੱਕੇ ਨਾਲ ਪਹਿਨਾਉਣਾ ਕਿਸੇ ਔਰਤ ਨੂੰ ਜਿਹੜਾ ਹੈਗਾ ਇਹ ਇਹ ਕਹਿ ਕੇ ਰੱਖਣਾ ਵੀ ਤੂੰ ਜਿਹੜਾ ਹੈਗਾ ਜੀ ਪਰਦੇ ਦੇ ਵਿੱਚ ਰਹਿ, ਤੇਰਾ ਰਹਿਣਾ ਜ਼ਰੂਰੀ ਹੈ, ਉਹਦੀ ਆਪਾਂ ਵਿਰੋਧ ਕਰਦੇ ਰਹੇ ਹਾਂ, ਚਾਹੇ ਘੁੰਡਾ ਚਾਹੇ ਪਰਦਾ ਕੁਛ ਵੀ ਹੈ। ਪਰ ਜਿਹੜਾ ਇਸ ਤਰ੍ਹਾਂ ਦਾ ਬੁਰਕਾ ਵਾ ਨਾ ਜਾਂ ਘੁੰਡ ਹੈ, ਕਈ ਜਗ੍ਹਾ ਤੇ ਸੱਭਿਆਚਾਰ ਵੀ ਹੈ ਚਰਨਜੀਤ। ਉੱਥੇ ਮਤਲਬ ਮੈਂ ਕਈ ਔਰਤਾਂ ਇਹੋ ਜਿਹੀਆਂ ਵੀ ਦੇਖੀਆਂ ਨੇ, ਮਾਫ਼ ਕਰਨਾ, ਜਿਹੜੀਆਂ ਕਿ ਔਰਤਾਂ, ਜਿਵੇਂ ਮੈਂ ਇੱਕ ਵਾਰ ਕਸ਼ਮੀਰ ਗਿਆ ਸੀਗਾ, ਕਸ਼ਮੀਰ ਵਿੱਚ ਜਿਹੜਾ ਪਰਦਾ ਕੀਤਾ ਹੋਇਆ ਸੀ, ਲੜਕੀਆਂ ਨੇ ਪੜ੍ਹੀਆਂ ਲਿਖੀਆਂ ਨੇ, ਜਦੋਂ ਉਹ ਲੜਕੀਆਂ ਮੈਨੂੰ ਮਿਲੀਆਂ, ਮੈਂ ਕਸ਼ਮੀਰ ਯੂਨੀਵਰਸਿਟੀ ਵਿੱਚ ਗਿਆ, ਉੱਥੇ ਉਹਨਾਂ ਨੇ ਮੇਰੇ ਨਾਲ ਚਾਹ ਵਗੈਰਾ ਵੀ ਪੀਤੀ, ਉਹਨਾਂ ਦੇ ਕੁਛ ਕੱਪੜੇ ਵੀ ਮਾਡਰਨ ਪਾਏ ਹੋਏ ਸੀਗੇ, ਥੱਲੇ ਮਾਡਰਨ ਕੱਪੜੇ ਪਾਏ ਹੋਏ ਸੀਗੇ, ਜਿਵੇਂ ਜੀਨ ਪਾਈ ਹੋਈ ਸੀਗੀ, ਪਰ ਉੱਤੋਂ ਚਿਹਰਾ ਕੱਜ ਲਿਆ ਸੀਗਾ, ਫਿਰ ਆਪਣੇ ਮੁਤਾਬਕ ਉਹਨਾਂ ਨੇ ਚਿਹਰਾ ਜਿਹੜਾ ਨੰਗਾ ਵੀ ਕਰ ਲਿਆ। ਹੁਣ ਮਸਲਾ ਕੀ ਹੈ, ਮੇਰਾ ਕਹਿਣ ਦਾ ਮਤਲਬ ਆ ਕਿ ਜਿਹੜਾ ਚੀਜ਼ ਬੰਦਾ ਆਪਣੇ ਮੁਤਾਬਕ ਰਹਿਣਾ ਚਾਹੁੰਦਾ ਕਿਸੇ ਇੱਕ ਖਾਸ ਕਲਚਰ ਦੇ ਵਿੱਚ, ਤੇ ਤੁਸੀਂ ਉਹਨੂੰ ਮੱਤਾਂ ਦਵੋ ਕਿ ਨਹੀਂ ਯਾਰ ਇਹਨੂੰ ਆਏ ਨਹੀਂ ਕਰਨਾ, ਇਹ ਤੇਰੇ ਲਈ ਮਾੜੀ ਗੱਲ ਆ, ਇਹ ਵੀ ਉਨੀ ਮੂਰਖਤਾ ਹੀ ਆ ਜਿੰਨੀ ਮੂਰਖਤਾ ਕਿਸੇ ਔਰਤ ਨੂੰ ਧੱਕੇ ਨਾਲ ਬੁਰਕਾ ਜਾਂ ਘੁੰਡ ਕਢਾਉਣਾ ਵਾ, ਉਨੀ ਮੂਰਖਤਾ ਹੀ ਇਹ ਆ ਵੀ ਕਿਸੇ ਔਰਤ ਨੂੰ ਕਹਿਣਾ ਵੀ ਤੂੰ ਏਦਾਂ ਨੀ ਏਦਾਂ ਰਹਿ। ਘੱਟੋ ਘੱਟ ਸਟੇਟ ਆ ਜਿਹੜੀ, ਤੇ ਘੱਟੋ ਘੱਟ ਜਿਹੜੇ ਇਹੋ ਜਿਹੇ ਗੁੰਡਾ ਐਲੀਮੈਂਟ ਆ, ਉਹਨਾਂ ਤੋਂ ਦੂਰ ਤੱਕ ਦਾ ਵੀ ਕੋਈ ਲੇਗਾ ਦੇਗਾ ਨੀ ਹੈਗਾ। ਜੇ ਕਿਸੇ ਔਰਤ ਨੂੰ ਤੁਸੀਂ ਕਹਿੰਦੇ ਵੀ ਹੋ ਵੀ ਕਿਸੇ ਔਰਤ ਨੂੰ, ਕਿਸੇ ਖਾਸ ਸਮੁਦਾਇ ਨੂੰ, ਕਿਸੇ ਖਾਸ ਭਾਈਚਾਰੇ ਨੂੰ, ਕਿਸੇ ਖਾਸ ਮਰਦਾਂ ਨੂੰਵੀ ਸੁਚੇਤ ਕਰਨਾ, ਸੁਚੇਤ ਕਰਨ ਲਈ ਡਾਇਲੋਗ ਹੁੰਦਾ, ਸੁਚੇਤ ਕਰਨ ਲਈ ਸਾਡੇ ਆਪਣੇ ਪ੍ਰੋਗਰਾਮ ਹੁੰਦੇ ਨੇ। ਗੁੰਡਾਗਰਦੀ ਨਹੀਂ ਹੁੰਦੀ ਵੀ ਤੁਸੀਂ ਕਿਸੇ ਖਾਸ ਧਰਮ ਦੀ ਔਰਤ ਨੂੰ ਦੇਖ ਕੇ ਬੰਦੇ ਮਾਤਰਾ ਬੋਲਣ ਲੱਗ ਜਾਓ। ਅੱਛਾ, ਜਿਹੜੇ ਹੁਣ ਇਹ ਦਲੀਲਾਂ ਦਿੰਦੇ ਨੇ, ਸਾਡਾ ਉਹਦੇ ਉੱਤੋਂ ਇਹੀ ਸਵਾਲ ਹੈ ਕਿ ਤੁਸੀਂ ਆਪਣੇ ਭਾਈਚਾਰੇ ਦੀ ਔਰਤਾਂ ਦੀ ਆਜ਼ਾਦੀ ਦੇ ਕਿੰਨਾ ਕੁ ਪੱਖ ਵਿੱਚ ਖੜੇ ਹੋ? ਤੁਸੀਂ ਤਾਂ ਉਹਨਾਂ ਨੂੰ ਮੰਦਰ ਜਾਣ ਦੇ ਵਿਰੋਧ 'ਚ ਖੜੇ ਹੋ, ਤੁਸੀਂ ਜਿਹੜਾ ਹੈਗਾ ਉਹਨਾਂ ਉਹ ਔਰਤ ਜਿਹੜੀ ਹੈਗੀ ਆ ਤੁਹਾਡੇ ਭਾਈਚਾਰੇ ਦੀ, ਤੁਹਾਡੀ ਆਪਣੀ ਕੋਈ ਭੈਣ ਆ, ਉਹ ਜੇ ਆਪਣੀ ਮਰਜ਼ੀ ਦਾ ਬਰ ਲੱਭ ਜਾਵੇ ਤਾਂ ਤੁਹਾਨੂੰ ਸੱਤੀ ਕੱਪੜੇ ਤਾਂ ਅੱਗ ਲੱਗ ਜਾਂਦੀ ਹੈਗੀ ਆ। ਤੇ ਸਵਾਲ ਤਾਂ ਇਹ ਖੜੇ ਨੇ ਨਾ, ਇਹੋ ਜਿਹੇ ਡਾਇਲੋਗ ਇਹਨਾਂ ਨਾਲ ਹੋਣੇ ਚਾਹੀਦੇ ਨੇ ਇਹੋ ਜਿਹੇ ਲੋਕਾਂ ਨਾਲ।
ਸ਼ਿਵਿੰਦਰ ਜੀ, ਬੰਦੇ ਦੇ ਵਿਚਾਰ, ਬੰਦੇ ਦਾ ਨਜ਼ਰੀਆ, ਜਿਹੜਾ ਬੰਦੇ ਦੀ ਕੀਤੀ ਗੱਲਬਾਤ ਆ ਜਿਹੜੀ, ਇਹ ਸਮੇਂ, ਸਥਾਨ ਤੇ ਹਾਲਾਤਾਂ ਤੇ ਨਿਰਭਰ ਕਰਦੀ ਆ। ਹਿਜਾਬ ਦੀ ਗੱਲ ਆ ਜਿਹੜੀ ਜਾਂ ਬੁਰਕੇ ਦੀ ਗੱਲ ਆ, ਜੇ ਧੱਕੇ ਦੇ ਨਾਲ ਇਸਲਾਮੀ ਦੇਸ਼ਾਂ ਦੇ ਵਿੱਚ ਲੜਕੀਆਂ ਨੂੰ ਪਵਾਈ ਜਾਵੇ ਤਾਂ ਆਪਣੇ ਵਰਗੇ ਬੰਦੇ ਉੱਥੇ ਵਿਰੋਧ ਕਰਨਗੇ ਵੀ ਇਹ ਮਨੁੱਖ ਦੀ ਆਜ਼ਾਦੀ ਆ, ਤੁਸੀਂ ਕਿਉਂ ਧੱਕੇ ਦੇ ਨਾਲ ਹਿਜਾਬ ਆ ਜਿਹੜਾ ਪਾ ਰਹੇ ਹੋ, ਇਹ ਤਾਂ ਔਰਤ ਦੀ ਆਜ਼ਾਦੀ ਆ। ਜੇ ਭਾਰਤ ਵਰਗੇ ਦੇਸ਼ ਦੇ ਵਿੱਚ ਜਿੱਥੇ ਹਿੰਦੂ ਕੱਟੜ ਫਿਰਕਾ ਪ੍ਰਸਤ ਨੇ, ਜੇ ਉਹ ਧੱਕੇ ਦੇ ਨਾਲ ਹਿਜਾਬ ਲਿਆਉਣ ਦੀ ਕੋਸ਼ਿਸ਼ ਕਰਨਗੇ ਤਾਂ ਆਪਣੇ ਵਰਗੇ ਇਨਸਾਨ ਉਦੋਂ ਵੀ ਵਿਰੋਧ ਕਰਨਗੇ। ਗੱਲ ਇਹ ਨਹੀਂ ਹੈ, ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਗੱਲ ਹਿਜਾਬ ਦੀ ਤਾਂ ਹੈ ਹੀ ਨਹੀਂ, ਗੱਲ ਤਾਂ ਉਸ ਧੱਕੇ ਦੀ ਆ ਜਿਹੜਾ ਤੁਸੀਂ, ਜਿਹੜਾ ਕਿਸੇ ਨੇ ਜਿਵੇਂ ਤੁਸੀਂ ਕਿਹਾ ਵੀ ਬੰਦੇ ਨੂੰ ਆਪਣਾ ਆਪਣਾ ਕੀ ਖਾਣਾ ਹੈ, ਕੀ ਪਹਿਨਣਾ ਹੈ, ਕੀ ਕਿਸ ਤਰ੍ਹਾਂ ਉਹਨੇ ਰਹਿਣਾ, ਉਹਦੀ ਆਪਣੀ ਆਜ਼ਾਦੀ ਆ। ਸਰਕਾਰ ਜਾਂ ਕਿਸੇ ਹੋਰ ਸਰਕਾਰੀ ਵਿਰੋਧੀ ਜਾਂ ਕਿਸੇ ਹੋਰ,
ਇੱਕ ਸਿੰਪਲ ਜਿਹਾ ਉਦਾਹਰਨ ਹੈ ਚਰਨਜੀਤ, ਜਿਹੜੇ ਬੰਦੇ ਜੇਕਰ ਆਪਣੇ ਪੰਜਾਬੀ ਭਾਈਚਾਰੇ ਚ, ਵੈਸੇ ਮੈਨੂੰ ਨੀ ਲੱਗਦਾ ਵੀ ਇਸ ਤਰ੍ਹਾਂ ਦੇ ਐਲੀਮੈਂਟ ਬਹੁਤ ਘੱਟ ਹੋਣਗੇ, ਜਿਹੜੇ ਹੈਗੇ ਆ ਉਹਨਾਂ ਤੋਂ ਅੱਜ ਦਾ ਤਾਜ਼ਾ ਇੱਕ ਸਵਾਲ ਪੁੱਛਿਆ ਜਾਣਾ ਚਾਹੀਦਾ, ਜਿਹੜੇ ਜਿਹੜੇ ਕੋਈ ਏਦਾਂ ਦੇ ਕਹਿੰਦੇ ਹੋਣਗੇ ਜੀ ਚੰਗੀ ਗੱਲ ਆ ਹਿਜਾਬ ਦੇ ਬਾਰੇ, ਤਾਂ ਉਹ ਜੇਲ੍ਹਾਂ ਹੁੰਦੇ ਨੇ ਤਾਂ ਕੀ ਹੋ ਗਿਆ, ਚੰਗਾ ਕਰਦੇ ਨੇ। ਅੱਜ ਦੋ ਬੱਚਿਆਂ ਨੂੰ, ਸਿੱਖ ਬੱਚਿਆਂ ਨੂੰ, ਇੱਕ ਸਿੱਖ ਕੁੜੀ ਨੂੰ ਕੇਸਕੀ ਕਰਕੇ ਕਰਨਾਟਕ ਦੇ ਵਿੱਚ ਹੀ, ਉਸੇ ਉਹਨਾਂ ਦੀ ਫੋਰਸ ਵੱਲੋਂ, ਉਹਨਾਂ ਹਿੰਦੂ ਤਵੀ ਕੱਟੜਵਾਦੀਆਂ ਵੱਲੋਂ, ਇੱਕ ਤਾਂ ਸਿੱਖ ਬੱਚੀ ਨੂੰ ਜਿਹਦੇ ਕੇਸਕੀ ਬੰਨੀ ਹੋਈ ਸੀ, ਇੱਕ ਸਿੱਖ ਲੜਕਾ ਸੀਗਾ ਜਿਹਨੇ ਮਤਲਬ ਬਾਲ ਰੱਖੇ ਹੋਏ ਸੀਗੇ, ਉਹਦਾ ਪਟਕਾ ਬੰਨਿਆ ਹੋਇਆ ਸੀ, ਉਹਦੇ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹਦੇ ਪਹਿਰਾਵੇ ਕਰਕੇ ਉਹਨਾਂ ਦੇ ਵਿਦਿਅਕ ਸੰਸਥਾਨ ਚੋਂ ਬਾਹਰ ਕੱਢ ਦਿੱਤਾ। ਹੁਣ ਦੱਸੋ ਇਹਦੇ ਬਾਰੇ ਕੀ ਸਟੈਂਡ ਆ? ਤੇ ਇੱਥੇ ਵੀ ਕਹੋ ਜਾ ਕੇ, ਇੱਥੇ ਵੀ ਬੋਲੋ ਕਿ ਹਾਂ ਭਾਈ ਇਹ ਵੀ ਚੰਗਾ ਹੋਇਆ ਤੇ ਉਹ ਧਾਰਮਿਕ ਚਿੰਨ੍ਹਾਂ ਦਾ ਵਿਰੋਧ ਕਰਦੇ ਸੀ, ਇੱਥੇ ਨੀ ਕਹਾਉਣਗੇ ਤੁਸੀਂ। ਮਤਲਬ ਸਾਡੀ ਜਿਹੜੀ ਨਾ ਸੈਕੂਲਰਿਜ਼ਮ ਆ, ਆਪਣੀ ਜਿਹੜੀ ਮਾਡਰਨ ਹੋਣਾ ਵਾ, ਸਾਡਾ ਮਾਡਰਨ ਹੋਣਾ ਵੀ ਜਿਹੜਾ ਸਮੇਂ ਸਥਾਨ ਮੁਤਾਬਕ ਬਦਲਦਾ। ਸਵਾਲ ਇੱਥੇ ਕੋਈ ਪਟਕਾ ਕੇਸਕੀ ਜਾਂ ਜਿਹੜਾ ਹੈਗਾ ਬੁਰਕਾ ਜਾਂ ਕੁਛ ਵੀ ਹਿਜਾਬ, ਇਹ ਮਸਲਾ ਹੀ ਨਹੀਂ। ਮਸਲਾ ਇਹ ਹੈਗਾ ਕਿ ਇੱਕ ਜਿਹੜੇ ਘੱਟ ਗਿਣਤੀ ਹੈ, ਕਮਜ਼ੋਰ ਹੈ, ਉਹਦੇ ਉੱਤੇ ਬਹੁ ਗਿਣਤੀ ਦਾ ਕੱਟੜਵਾਦ ਹਾਵੀ ਹੈ, ਉਹ ਗੁੰਡਾਗਰਦੀ ਕਰ ਰਿਹਾ, ਉਹਨੂੰ ਸਰਕਾਰੀ ਸਰਪ੍ਰਸਤੀ ਮਿਲ ਰਹੀ ਹੈ। ਉਹ ਕੱਟੜ ਤਾਂ ਇਸ ਲਈ ਕਰ ਰਿਹਾ, ਗੁੰਡਾਗਰਦੀ ਇਸ ਲਈ ਕਰ ਰਿਹਾ ਕਿ ਉਹਨੇ ਯੂਪੀ ਚੋਣਾਂ ਦੇ ਵਿੱਚ ਫਾਇਦਾ ਲੈਣਾ ਇਹਨੂੰ ਮੁੱਦਾ ਬਣਾ ਕੇ। ਉਹ ਗੁੰਡਾਗਰਦੀ ਇਸ ਲਈ ਕਰ ਰਿਹਾ ਕਿ ਉਹਨੂੰ ਬੰਗਲੌਰ ਦੇ ਵਿੱਚ, ਕਰਨਾਟਕ ਦੇ ਵਿੱਚ ਜਿਹੜੀਆਂ ਆਹੀ ਸਾਲ ਐਂਡ ਵਿੱਚ ਆਉਣ ਵਾਲੀ ਇਲੈਕਸ਼ਨ ਹੈ, ਉਹਦੇ ਕੋਲ ਆਪਣੇ ਜਿਹੜੇ ਕਰਨਾਟਕ ਦੀ ਸਰਕਾਰ ਬੀਜੇਪੀ ਦੀ ਆ, ਉਹ ਕੰਮਾਂ ਦੇ ਵਿੱਚ ਫੇਲ ਹੋਈ ਹੋਈ ਆ, ਉਹਨੇ ਇੱਥੋਂ ਜਾ ਕੇ ਜਿਹੜਾ ਸੈਂਸਿਟਿਵ ਮੁੱਦੇ ਖੜੇ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਤਾਂ ਜੋ ਕਿ ਲੋਕ ਉਹਦਾ ਰਿਪੋਰਟ ਕਾਰਡ ਨਾ ਚੈੱਕ ਕਰਨ।
ਬਿਲਕੁਲ ਸ਼ਿਵਿੰਦਰ ਜੀ, ਦੂਸਰੀ ਗੱਲ ਇਹ ਵੀ ਉਹਨਾਂ ਦਾ ਨਿਸ਼ਾਨਾ ਐਕਚੁਅਲੀ ਸਮਾਜ ਨੂੰ ਹਿੰਦੂ ਮੁਸਲਮਾਨ ਸਿੱਖ ਇਹਨਾਂ ਦੇ ਨਾਂ ਤੇ ਵੰਡਣਾ। ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਕੁਝ ਲੋਕ ਨੇ ਜੀ ਜਿਨ੍ਹਾਂ ਨੂੰ ਬੜੀ ਚਿੜ ਹੁੰਦੀ ਹੈ ਜਦੋਂ ਆਪਾਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਨਾ। ਮੈਂ ਇੱਕ ਦਿਨ ਵੇਰਵਾ ਵੀ ਦਿੱਤਾ ਸੀ, ਉਹ ਮਗਰੋਂ ਲੰਬੀਆਂ ਲੰਬੀਆਂ ਕਾਲਸ ਕਰਦੇ ਨੇ, ਉਹਨੂੰ ਤਕਲੀਫ ਹੁੰਦੀ ਹੈ। ਕਹਿਣਗੇ ਜੀ ਤੁਸੀਂ ਹਿੰਦੂਆਂ ਖਿਲਾਫ਼ ਬੋਲਦੇ ਹੋ ਭਲਿਓ ਮਾਨਸੋ, ਅਸੀਂ ਹਿੰਦੂਆਂ ਖਿਲਾਫ਼, ਅਸੀਂ ਸਿੱਖਾਂ ਖਿਲਾਫ਼, ਅਸੀਂ ਮੁਸਲਮਾਨਾਂ ਖਿਲਾਫ਼, ਅਸੀਂ ਕਿਉਂ ਬੋਲਾਂਗੇ? ਅਸੀਂ ਤਾਂ ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ। ਜੇ ਖੱਬੇ ਪੱਖੀ ਵੀ ਜੇ ਕਿਤੇ ਗਲਤ ਗੱਲ ਕਰਦੇ, ਸ਼ਿਵਿੰਦਰ ਜੀ ਤੁਸੀਂ ਕਿੰਨੀ ਉਹਨਾਂ ਦੀ ਪੁਣਛਾਣ ਕਰਦੇ ਹੋ?
ਮਤਲਬ ਮਿਲਦਾ ਤਾਂ ਕਰਦੀਆਂ, ਮਤਲਬ ਜਿਹੜੀ ਹੈਗੀ ਆ ਕਿੱਥੇ ਜਾਂਦੀ ਉਹਦਾ ਅਨਾਲਿਸਿਸ ਕਰਨਾ, ਜੇ ਉਹ ਗਲਤ ਆ ਉਹਦੀ ਆਲੋਚਨਾ ਹੋਵੇਗੀ।
ਬਿਲਕੁਲ ਸ਼ਿਵਿੰਦਰ ਜੀ, ਹੋਲਡ ਕਰਕੇ ਰੱਖਿਓ, ਛੋਟੀ ਜਿਹੀ ਬ੍ਰੇਕ ਲੈ ਲਈ।
ਸਿਮ ਫਰੇਟ ਸਿਸਟਮਸ ਹਾਇਰ ਕਰ ਰਹੇ ਨੇ ਸਿਰਫ ਓਨਰ ਓਪਰੇਟਰਸ, ਕੰਪਨੀ ਡਰਾਈਵਰਸ ਫੁੱਲ ਹੋ ਚੁੱਕੇ ਨੇ ਅਤੇ ਹਾਇਰ ਕਰ ਰਹੇ ਨੇ ਤਜਰਬੇਕਾਰ ਡਿਸਪੈਚਰਸ। ਸਿਮ ਫਰੇਟ ਸਿਸਟਮਸ ਜਿਨ੍ਹਾਂ ਕੋਲ ਹੈ ਬ੍ਰਾਂਡ ਨਿਊ ਫਲੀਟ, 150 ਟਰੱਕ ਤੇ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਹਾਈਵੇ ਤੋਂ ਸਿਰਫ 2 ਮਿੰਟ ਦੀ ਦੂਰੀ, 401 ਐਗਜ਼ਿਟ 295, 24 ਘੰਟੇ ਸਿਕਿਉਰਿਟੀ, ਫੁੱਲ ਸਿਕਿਉਰਡ ਯਾਰਡ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 647-273-23-20, 647-273-2320।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸਹਿਯੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸਹਿਯੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ ਸਹਿਯੋਗ homeoclinic.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਕਾਰਾ ਪ੍ਰੋਗਰਾਮ ਦੇ ਵਿੱਚ। ਜਗਜੀਤ ਸਿੰਘ ਕਾਰਾਂ ਦੀ ਇੰਸ਼ੋਰੈਂਸ ਕਰਦੇ ਨੇ ਜੀ, ਅਤੇ ਤੁਹਾਡਾ ਸਾਲ ਦਾ ਘੱਟੋ ਘੱਟ $1,000 ਜ਼ਰੂਰ ਬਚਾ ਦੇਣਗੇ। ਬਸ ਫੋਨ ਕਰ ਲਿਓ ਉਹਨਾਂ ਨੂੰ 647-299-2314, 647-299-2314। ਜੇ ਤੁਹਾਡੇ ਕੋਲ ਇੰਸ਼ੋਰੈਂਸ ਦਾ ਲਾਇਸੈਂਸ ਹੈਗਾ ਤਾਂ ਉਹਨਾਂ ਦੀ ਆਪਣੀ ਬ੍ਰੋਕਰੇਜ ਹੈਗੀ ਆ, ਉਹ ਹਾਇਰ ਵੀ ਕਰ ਰਹੇ ਨੇ। ਨੰਬਰ 647-299-2314, 647-299-2314। ਘਰਾਂ ਦੇ ਵਿੱਚ ਏਅਰ ਡਕਟ ਕਲੀਨਿੰਗ ਕਰਵਾਉਣੀ ਆ ਤਾਂ ਫਿਰ ਪ੍ਰਾਈਮ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰਿਓ, ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਡਕਟਸ ਦੀ ਕਲੀਨਿੰਗ ਕਰਕੇ ਜਾਂਦੇ ਨੇ। 416-473-0336 ਇਹਨਾਂ ਦਾ ਨੰਬਰ ਆ, 416-473-0336। ਜੀ ਟੀ ਏ ਪੈਸਟ ਕੰਟਰੋਲ ਵਾਲੇ, ਘਰਾਂ ਦੇ ਵਿੱਚ ਜੇ ਕੀੜੇ ਮਕੌੜੇ, ਮੱਕੜੀਆਂ, ਕੋਕਰੋਚ, ਬੈੱਡ ਬੱਗਸ ਵਗੈਰਾ ਹੈਗੇ ਨੇ ਤਾਂ ਉਹਨਾਂ ਨੂੰ ਬਾਹਰ ਭਜਾ ਦਿੰਦੇ ਨੇ, ਅਤੇ ਭਜਾਉਂਦੇ ਵੀ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਨੇ, ਮਗਰੋਂ ਨਹੀਂ ਉਹ ਘਰੇ ਆਉਂਦੇ। 647-456-2727 ਜੀ ਟੀ ਏ ਪੈਸਟ ਕੰਟਰੋਲ ਵਾਲਿਆਂ ਦਾ ਨੰਬਰ ਆ, ਪ੍ਰੋਪਰ ਟ੍ਰੀਟਮੈਂਟ ਕਰਕੇ ਜਾਂਦੇ ਨੇ। 647-456-2727 ਇਹਨਾਂ ਦਾ ਨੰਬਰ ਆ ਜੀ। ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਮਾਲ ਦੀਆਂ ਕਸਟਮ ਬਿਲਟ ਕਿਚਨ ਬਣਾਉਂਦੇ ਨੇ, ਬਹੁਤ ਸੋਹਣੀਆਂ। ਤੁਸੀਂ ਔਰਾ ਕਿਚਨ ਦੀ ਬਣੀ ਹੋਈ ਕਿਚਨ ਦੇਖੋ, 5-6 ਸਾਲ ਪੁਰਾਣੀ ਹੋਵੇ, ਐਂ ਲੱਗਦਾ ਜੇ 4 ਮਹੀਨੇ ਪਹਿਲਾਂ ਬਣਾਈ ਹੈ। ਸਾਡੇ ਇੱਥੇ ਡਿਕਸੀ ਡੈਰੀ ਏਰੀਏ 'ਚ 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਸ਼ੋਰੂਮ ਹੈਗਾ। ਵੈਬਸਾਈਟ ਵਿਜ਼ਿਟ ਕਰੋ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਅਤੇ ਜਦੋਂ ਵੀ ਰੈਨੋਵੇਸ਼ਨ ਕਰਾ ਰਹੇ ਹੋ ਲੱਗਦੇ ਹੱਥ ਕਿਚਨ ਵੀ ਨਵੀਂ ਬਣਾ ਲਓ ਤੁਸੀਂ, ਅਤੇ ਘਰ ਸੋਹਣਾ ਲੱਗਦਾ। 9056732872 ਔਰਾ ਕਿਚਨ ਵਾਲਿਆਂ ਦਾ ਨੰਬਰ ਆ। ਕੁਝ ਮਿੰਟਾਂ ਲਈ ਅਸੀਂ ਰਾਜਪਾਲ ਬਰਾੜ ਜੀ ਨਾਲ ਗੱਲਬਾਤ ਕਰਾਂਗੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ, ਅਤੇ ਤੁਹਾਡੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਜੀ।
ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਇੰਸ਼ੋਰੈਂਸ ਸੰਬੰਧੀ, ਇਨਵੈਸਟਮੈਂਟਾਂ ਸੰਬੰਧੀ,
ਆਰਈਐਸਪੀ ਆਰਆਰਐਸਪੀ ਸੰਬੰਧੀ ਅਸੀਂ ਤੁਹਾਡਾ ਸੁਨੇਹਾ ਦਿੰਦੇ ਰਹਿੰਦੇ ਹਾਂ ਜੀ। ਕੋਈ ਖਾਸ ਗੱਲ ਕਿਸੇ ਖਾਸ ਮਸਲੇ ਬਾਰੇ ਕਰਨੀ ਹੋਵੇ ਅਸੀਂ ਇਹ ਵੀ ਦੱਸਦੇ ਰਹਿੰਦੇ ਹਾਂ। ਫੰਡਸ ਕਿਤੇ ਪ੍ਰੋਪਰ ਜਗ੍ਹਾ ਦੇ ਉੱਤੇ ਇਨਵੈਸਟ ਕਰਨੇ ਆ ਜਿੱਥੇ ਵਧੀਆ ਗਰੋਥ ਹੁੰਦੀ ਹੋਵੇ, ਫਿਰ ਵੀ ਤੁਹਾਡੇ ਨਾਲ ਸੰਪਰਕ ਕਰ ਲਓ। ਪਰ ਫਿਰ ਵੀ ਤੁਸੀਂ ਇਹਨਾਂ ਚੋਂ ਕਿਸੇ ਮਸਲੇ ਬਾਰੇ ਹੋਰ ਵਧੇਰੇ ਜਾਣਕਾਰੀ ਦੇਣਾ ਚਾਹੁੰਦੇ ਹੋ?
ਬਿਲਕੁਲ ਬਾਦ ਸਾਹਿਬ, ਮੈਂ ਗੱਲ ਕਰਨਾ ਚਾਹੁੰਦਾ ਵੀ ਜਿਹੜਾ ਕੈਨੇਡੀਅਨ ਸਿਸਟਮ ਆ ਇੱਥੇ ਡੈਮੋਗ੍ਰਾਫਿਕ ਆ ਵੀ, ਇੱਥੇ ਤਿੰਨ ਪਿਲਰਸ ਦੇ ਉੱਤੇ ਜਿਹੜਾ ਹੈਗਾ ਕੈਨੇਡਾ ਜਾਣਿਆ ਜਾਂਦਾ, ਇੱਕ ਹੈਲਥ ਕੇਅਰ ਤੇ ਇੱਕ ਜਿਹੜੀ ਤੁਹਾਡੀ ਰਿਟਾਇਰਮੈਂਟ ਤੇ ਇੱਕ ਐਜੂਕੇਸ਼ਨ। ਸੋ ਅੱਜ ਰਿਟਾਇਰਮੈਂਟ ਦੀ ਗੱਲ ਕਰਦੇ ਹਾਂ ਕਿਉਂਕਿ ਗਵਰਨਮੈਂਟ ਨੇ ਤੁਹਾਨੂੰ 1 ਮਾਰਚ ਤੋਂ ਪਹਿਲਾਂ ਆਪਦੀ ਰਿਟਾਇਰਮੈਂਟ ਦੇ ਵਿੱਚ ਜੇ ਤੁਸੀਂ ਕੰਟਰੀਬਿਊਟ ਕਰਦੇ ਹਾਂ ਕੋਈ ਵੀ ਪੈਸਾ, ਤੇ ਉਹ ਤੁਹਾਡੀ ਰਿਟਾਇਰਮੈਂਟ ਦੇ ਵਿੱਚ ਜਦੋਂ ਤੱਕ ਤੁਸੀਂ ਵਿਦਡਰਾਅ ਨਹੀਂ ਕਰਦੇ, ਇੱਕ ਤਾਂ ਟੈਕਸ ਫਰੀ ਗਰੋਥ ਹੁੰਦੀ ਆ ਜੀ ਉਹ ਅਕਾਊਂਟ ਦੇ ਵਿੱਚ ਆਰਆਰਐਸਪੀ ਦੇ ਵਿੱਚ ਜਦੋਂ ਤੁਸੀਂ ਪੈਸਾ ਪਾ ਦਿੰਦੇ ਆ, ਪਲੱਸ ਜਿਹੜਾ ਤੁਸੀਂ ਪੈਸਾ ਪਾਉਂਦੇ ਆ ਜਿਹੜੇ ਵੀ ਤੁਸੀਂ ਮਾਰਜਨਲ ਟੈਕਸ ਬ੍ਰੈਕਟ ਦੇ ਵਿੱਚ ਹੈਗੇ ਆ ਉਹ ਤੁਹਾਨੂੰ ਟੈਕਸ ਦੀ ਬੱਚਤ ਹੋ ਜਾਂਦੀ ਆ। ਸੋ ਤੁਹਾਨੂੰ ਅਪ ਫਰੰਟ ਟੈਕਸ ਦੀ ਬੱਚਤ ਆ, ਫਿਰ ਤੁਹਾਡੀ ਜਿਹੜੀ ਟੈਕਸ ਫਰੀ ਜਿਹੜੀ ਗਰੋਥ ਹੁੰਦੀ ਆ, ਤੇ ਫਿਰ ਜਦੋਂ ਤੱਕ ਤੁਸੀਂ ਜਿਹੜੀ ਰਿਟਾਇਰਮੈਂਟ ਤੱਕ ਜਾਂਦੇ ਨੀਗੇ ਤੇ ਉਹ ਜਿਹੜਾ ਹੈਗਾ ਟੈਕਸ ਸ਼ੈਲਟਰ ਦੇ ਬੇਸਿਸ ਦੇ ਉੱਤੇ ਪੈਸਾ ਜਿਹੜਾ ਵੱਧਦਾ ਜਾਂਦਾ। ਕਿਉਂਕਿ ਸਾਨੂੰ ਐਸਾ ਗਰੰਟਡ ਨਹੀਂ ਲੈਣਾ ਚਾਹੀਦਾ ਕਿਉਂਕਿ ਜਿਹੜੇ ਓਏਐਸ ਬੈਨੀਫਿਟਸ ਨੇ, ਓਲਡ ਏਜ ਸਿਕਿਉਰਿਟੀ ਜਾਂ ਜੀਆਈਐਸ ਬੈਨੀਫਿਟ ਨੇ, ਉਹ ਲੋਅ ਇਨਕਮ ਨੂੰ ਟਾਰਗੇਟ ਕਰਦੇ ਨੇ, ਤੇ ਹੋ ਸਕਦਾ ਵੀ ਇਹ ਗਵਰਨਮੈਂਟ ਬੰਦ ਵੀ ਕਰ ਦੇਵੇ। ਕਿਉਂਕਿ ਜੇ ਤੁਸੀਂ ਪਿੱਛੇ 7-8 ਸਾਲ ਜਾਂਦੇ ਹੋ ਤਾਂ ਕੰਜ਼ਰਵੇਟਿਵ ਗਵਰਨਮੈਂਟ ਨੇ ਰਿਟਾਇਰਮੈਂਟ ਏਜ ਆ ਜਿਹੜੀ ਉਹ 65 ਸਾਲਾਂ ਤੋਂ 67 ਸਾਲ ਤੇ ਜਾ ਕੇ ਲੈ ਗਏ ਸੀਗੇ। ਸੋ ਉਹਦੇ ਤੋਂ ਇੱਕ ਸਿਗਨਲ ਆ ਸਾਨੂੰ, ਇੱਕ ਸਾਨੂੰ ਉਹਦੇ ਚੋਂ ਮਤਲਬ ਕਿ ਇੱਕ ਮੈਸੇਜ ਆ ਰਿਹਾ ਕਿ ਇਹ ਜਿਹੜੇ ਬੈਨੀਫਿਟਸ ਨੇ ਤੁਸੀਂ ਇਹਨਾਂ ਤੇ ਪਰਮਾਨੈਂਟਲੀ ਰਿਲਾਈ ਨਹੀਂ ਕਰ ਸਕਦੇ ਕਿਉਂਕਿ ਇਹ ਗਾਰੰਟੀ ਨਹੀਂ ਗੇ, ਇਹ ਘੱਟ ਵੱਧ ਸਕਦੇ ਆ, ਬੰਦ ਵੀ ਹੋ ਸਕਦੇ ਆ। ਸੋ ਤਾਂ ਹੀ ਉਹਨਾਂ ਨੇ ਇੱਕ ਆਰਆਰਐਸਪੀ ਤੁਹਾਡੇ ਲਈ ਰਿਟਾਇਰਮੈਂਟ ਪਲਾਨ ਬਣਾਇਆ ਜਿਹਦੇ ਤੁਸੀਂ ਕੰਟਰੀਬਿਊਟ ਕਰੋ ਤਾਂ ਕਿ ਤੁਹਾਡੇ ਜਿਹੜੇ ਰਿਟਾਇਰਮੈਂਟ ਵੇਲੇ ਨਾ ਇੱਕ ਤਾਂ ਤੁਸੀਂ ਕੰਮ ਨਹੀਂ ਕਰ ਸਕਦੇ ਵਰਕ ਫੋਰਸ ਚੋਂ ਬਾਹਰ ਹੋ ਜਾਂਦੇ ਆ, ਤੇ ਮਹਿੰਗਾਈ ਆ ਜਿਹੜੀ ਇਨਫਲੇਸ਼ਨ ਉਹ ਵੱਧਦੀ ਜਾਂਦੀ ਆ, ਉਹਨੂੰ ਟੈਕਲ ਕਰਨ ਵਾਸਤੇ ਤੁਹਾਡੀ ਰਿਟਾਇਰਮੈਂਟ ਇੱਕ ਸਾਊਂਡ ਫਾਈਨੈਂਸ਼ੀਅਲ ਪਲੈਨਿੰਗ ਤੋਂ ਬਿਨਾਂ ਨਹੀਂ ਹੋ ਸਕਦੀ। ਸੋ ਇਸ ਦੇ ਲਈ ਜਿਹੜੀ ਡੈਡਲਾਈਨ ਆ ਆਰਆਰਐਸਪੀ ਦੀ ਉਹ 1 ਮਾਰਚ ਆ। ਅਗਰ ਤੁਹਾਡੀ ਇਨਕਮ ਹੈ ਉਹਨੂੰ ਜਿਹੜੀ T4 ਤੁਹਾਨੂੰ ਆ ਗਈਆਂ ਹੋਣਗੀਆਂ, ਜਾਂ ਤੁਸੀਂ ਆਪਦੇ ਪੇ ਸਟੱਬ ਤੋਂ ਵੀ 31 ਜਿਹੜੀ ਦਸੰਬਰ ਤੱਕ ਜਿਹੜੇ ਤੁਸੀਂ ਪੈਸੇ ਬਣਾਏ ਆ ਉਹ ਤੇ ਤੁਸੀਂ ਟੈਕਸ ਕਿਵੇਂ ਸੇਵ ਕਰ ਸਕਦੇ ਆ। ਅਗਰ ਤੁਹਾਡੇ ਕੋਲ ਟੈਂਪਰੇਰੀ ਪੈਸਾ ਨਹੀਂ, ਲੋਨ ਅਵੇਲੇਬਲ ਹੈਗਾ ਅਰਾਊਂਡ 3% ਦੇ, ਤੇ ਉਹ ਜਿਹੜਾ ਕਿ ਤੁਸੀਂ ਲੋਨ ਲੈ ਕੇ ਕੰਟਰੀਬਿਊਟ ਕਰ ਸਕਦੇ ਆ ਤੇ ਟੈਕਸ ਜਿਹੜਾ ਬੈਨੀਫਿਟ ਆ ਤੁਹਾਨੂੰ ਮਿਲ ਜੂਗਾ। ਤੇ ਪਲੱਸ ਜਿਹੜੀ ਆਰਆਰਐਸਪੀ ਦੇ ਵਿੱਚ 2 ਐਕਸੈਪਸ਼ਨਸ ਨੇ, ਪਹਿਲੇ ਫਸਟ ਟਾਈਮ ਹੋਮ ਬਾਇਰ, ਅਗਰ ਤੁਸੀਂ ਘਰ ਦੇ ਲਈ ਸੋਚ ਰਹੇ ਹੋ ਫਸਟ ਟਾਈਮ ਹੋਮ ਬਾਇਰ, ਜਾਂ 4 ਸਾਲਾਂ ਦੇ ਵਿੱਚ ਤੁਹਾਡੇ ਕੋਲੇ ਘਰ ਨਹੀਂ, ਉਹਦੀ ਤੁਸੀਂ $35,000 ਤੱਕ ਆਰਐਸਪੀ ਦੇ ਵਿੱਚੋਂ ਕਢਾ ਕੇ ਡਾਊਨ ਪੇਮੈਂਟ ਦੇ ਸਕਦੇ ਆ। ਸਪਾਊਸ ਦੇ ਨਾਲ ਤੁਸੀਂ $70,000 ਆਪਦੀ ਡਾਊਨ ਪੇਮੈਂਟ ਦੇ ਸਕਦੇ ਆ। ਤੁਸੀਂ ਆਪਦੇ ਕ੍ਰੈਡੈਂਸ਼ੀਅਲਸ ਨੂੰ ਅਪਗ੍ਰੇਡ ਕਰਨਾ, ਪੜ੍ਹਨਾ ਲਿਖਣਾ ਤਾਂ ਕਿ ਜੋਬ ਅੱਛੀ ਮਿਲੇ, ਤਾਂ ਤੁਸੀਂ ਉਹਦੇ ਵਿੱਚੋਂ ਤਕਰੀਬਨ $20,000 ਵੀ ਵਿਦਡਰਾਅ ਕਰ ਸਕਦੇ ਆ। ਸੋ ਕੋਈ ਵੀ ਜਾਣਕਾਰੀ ਲਈ, ਡਿਟੇਲ ਇਨਫੋਰਮੇਸ਼ਨ ਦੇ ਲਈ, ਕੋਈ ਵੀ ਤੁਹਾਨੂੰ ਇੰਸ਼ੋਰੈਂਸ ਇਨਵੈਸਟਮੈਂਟ ਦੀ ਪਲੈਨਿੰਗ ਦੇ ਲਈ ਜ਼ਰੂਰਤ ਹੈ ਐਡਵਾਈਜ਼ਰ ਦੀ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ। ਆਈ ਐਮ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ। ਮਾਈ ਨੰਬਰ 416-917-1456, 416-917-1456, 1457-1457, ਰਾਜਪਾਲ ਬਾਰਡ। ਬਹੁਤ ਬਹੁਤ ਧੰਨਵਾਦ ਬਾਰਡ ਸਾਹਿਬ।
ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਸ਼ਿਵਿੰਦਰ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਹੈ ਇਸ ਮਸਲੇ ਦੇ ਉੱਤੇ ਕਿ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੋ ਜਾਂਦੇ ਆ ਕਿ ਕੋਈ ਤੁਹਾਡੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਦਾ, ਤੁਸੀਂ ਕੀ ਸੋਚਦੇ ਹੋ, ਕਿਵੇਂ ਸੋਚਦੇ ਹੋ, ਕੀ ਖਾਂਦੇ ਹੋ, ਕੀ ਪਹਿਨਦੇ ਹੋ, ਖਾਸ ਕਰਕੇ ਜਦੋਂ ਕਾਲਜਾਂ ਸਕੂਲਾਂ ਦੇ ਵਿੱਚ ਇਹ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਕਿਸੇ ਨੇ ਕੀ ਪਹਿਨਣਾ, ਕਿਹੋ ਜਿਹੀ ਦੇਖੋ ਦੀ ਹੋਣੀ ਚਾਹੀਦੀ ਹੈ, ਤਾਂ ਬਹੁਤ ਗੰਭੀਰ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਹੋ ਜਾਂਦੀਆਂ ਨੇ। ਸ਼ਿਵਿੰਦਰ ਜੀ, ਆਪਾਂ ਇਸ ਵਿਸ਼ੇ ਤੋਂ ਥੋੜ੍ਹਾ ਜਿਹਾ ਪਾਸੇ ਜਾਂਦੇ ਹਾਂ। ਦੁਨੀਆ ਭਰ ਦੇ ਵਿੱਚ ਥੋੜ੍ਹਾ ਜਿਹਾ ਲੋਕਾਂ ਦੇ ਦਿਮਾਗ 'ਤੇ ਬੋਝ ਪਿਆ ਹੋਇਆ। ਦੋ ਮਹਾਂਸ਼ਕਤੀਆਂ ਆਹਮੋ ਸਾਹਮਣੇ ਨੇ। ਇੱਕ ਮਹਾਂਸ਼ਕਤੀ 25-30 ਸਾਲ ਤੋਂ ਲਗਾਤਾਰ ਭੰਗੜੇ ਪਾਉਂਦੀ ਰਹੀ ਆ ਜੀ, ਉਹ ਕਹਿੰਦੇ ਰਹੀ ਆ ਜੀ ਇਹ ਇੱਕ ਪੋਲ ਰਹਿ ਗਿਆ ਧਿਰਾਂ ਦਾ ਤਵਾਜਨ, ਧਿਰਾਂ ਤਾਂ ਰਹੀਆਂ ਹੀ ਨਹੀਂ, ਬਈ ਇੱਕੋ ਹੀ ਧਰੁਵ ਹੈਗਾ, ਉਹ ਹੈਗਾ ਅਮੈਰੀਕਾ। ਉਹਦੇ ਕੋਲ ਤਾਕਤ ਆ, ਉਹਦੀ 70 ਦੇਸ਼ਾਂ ਦੇ ਵਿੱਚ ਫੌਜ ਬੈਠੀ ਆ। ਕਦੇ ਉਹ ਲਿਬੀਆ 'ਤੇ ਹਮਲਾ ਕਰ ਦਿੰਦਾ, ਕਦੇ ਸੀਰੀਆ 'ਤੇ, ਕਦੇ ਇਰਾਕ ਦੇ ਉੱਤੇ, ਕੋਈ ਬੋਲਣ ਵਾਲਾ ਹੈ ਨਹੀਂ ਗਾ। ਪਰ ਰਸ਼ੀਆ ਨੇ ਉਹਨੂੰ ਚੁਣੌਤੀ ਦੇਤੀ ਜੀ, ਅਤੇ ਲੋਕ ਹੁਣ ਇਸ ਕਰਕੇ ਥੋੜ੍ਹਾ ਜਿਹਾ ਫਿਕਰਮੰਦ ਨੇ ਵੀ ਜੇ ਸੰਸਾਰ ਜੰਗ ਲੱਗ ਗਈ ਤਾਂ ਫਿਰ ਕੀ ਬਣੂਗਾ। ਸੈਂਕਸ਼ਨਸ ਜਿਹੜੀਆਂ ਰਸ਼ੀਆ 'ਤੇ ਲਗਾਈਆਂ ਗਈਆਂ ਨੇ, ਉਹਦਾ ਵੀ ਆਮ ਲੋਕਾਂ 'ਤੇ ਹੀ ਅਸਰ ਪਊਗਾ। ਦੂਜੇ ਪਾਸੇ ਜੇ ਕਿਤੇ ਸੰਸਾਰ ਜੰਗ ਲੱਗਦੀ ਹੈ ਜਾਂ ਲੱਗਣ ਵਾਲੇ ਹਾਲਾਤ ਪੈਦਾ ਹੁੰਦੇ ਨੇ ਤੇ ਉਹਦੇ ਚ ਵੀ ਆਮ ਲੋਕਾਂ ਦਾ ਹੀ ਉਜਾੜਾ ਹੋਊਗਾ। ਤੁਹਾਡਾ ਕੀ ਮੰਨਣਾ ਜੀ?
ਬਿਲਕੁਲ ਚਲਜੀਤ, ਮੈਂ ਅੱਜ ਤਾਂ ਨੀ, ਖੈਰ ਕੱਲ ਇਹਦੇ ਖੁੱਲ ਕੇ ਡਿਟੇਲ ਚ ਗੱਲ ਕਰਾਂਗਾ, ਸਾਰੀ ਹਿਸਟਰੀ ਸਮਝਾਵਾਂਗਾ, ਪਰ ਮੇਰਾ ਜਿਹੜਾ ਤੁਸੀਂ ਸਵਾਲ ਹੈ ਉਹਦਾ ਮੈਂ ਜਵਾਬ ਜ਼ਰੂਰ ਦੇਵਾਂਗਾ ਕਿ ਬਿਲਕੁਲ ਆਮ ਲੋਕਾਂ ਦੇ ਉੱਤੇ ਜ਼ਿੰਦਗੀ ਉਹਦੀ ਪ੍ਰਭਾਵਿਤ ਹੋਊਗੀ। ਉਹ ਮਤਲਬ ਦਿਖਦਾ ਵੀ ਹੈ ਜਦੋਂ ਕਹਿੰਦੇ ਇਹੋ ਜਿਹੇ ਮਤਲਬ ਵੱਡੇ ਮਹਾਂਜੰਗ ਵੱਲ ਜਾਂ ਜੰਗ ਵੱਲ ਧੱਕਿਆ ਜਾਂਦਾ, ਉਹਦਾ ਜਿਹੜਾ ਨੁਕਸਾਨ ਹੈ ਉਹ ਉਹਦਾ ਦੂਰਗਾਮੀ ਪ੍ਰਭਾਵ ਰਹਿੰਦੇ ਨੇ। ਸਮੇਂ ਨੁਕਸਾਨ ਕੱਲਾ ਐਂ ਨਹੀਂ ਹੁੰਦਾ ਵੀ ਪਬਲਿਕ ਦਾ ਇੱਕਦਮ ਹੀ ਹੋ ਗਿਆ ਵੀ ਉਹ ਛੇਤੀ ਉਹਦਾ ਜਿਹੜਾ ਭਰਪਾਈ ਹੋ ਜਾਂਦੀ ਹੈ। ਉਹਦੇ ਪ੍ਰਾਣੀਆਂ ਵੀ ਤੁਸੀਂ ਇਸ ਤਰ੍ਹਾਂ ਦੀ ਲੜਾਈਆਂ ਦੇਖੋ ਜਿਹਦੇ ਅਜੇ ਤੀਕਰ ਵੀ ਨਿਸ਼ਾਨ ਜਾਂ ਜ਼ਖਮ ਨੇ, ਉਹ ਹਾਲੇ ਵੀ ਹਰੇ ਹੈਗੇ ਨੇ। ਬਾਕੀ ਇਹ ਹੈਗਾ ਕਿ ਜਿਹੜਾ ਇੱਕ ਮੁਲਕ ਦੀ ਇਹ ਧਾਰਨਾ ਸੀ ਇੱਕ ਧਰੁਵੀਕਰਨ ਦੀ, ਉਹ ਮੈਨੂੰ ਲੱਗਦਾ ਉਹ ਇੱਕ ਧਰੁਵੀਕਰਨ ਨੂੰ ਇੱਕ ਪਹਿਲੀ ਵਾਰ ਨਹੀਂ, ਕਾਫੀ ਵਾਰ ਚੈਲੰਜ ਮਿਲਿਆ ਹੈਗਾ, ਤੇ ਉਹ ਇੱਕ ਧਰੁਵੀਕਰਨ ਵਾਲੀ ਜਿਹੜੀ ਸੋਚ ਨੂੰ ਚੈਲੰਜ ਮਿਲਦਾ ਰਿਹਾ ਹੈਗਾ ਜੀ।
ਕਈ ਲੋਕ ਇਹ ਸੋਚਦੇ ਨੇ ਵੀ ਦੇਖੋ ਪਹਿਲਾਂ ਰਸ਼ੀਆ ਨੂੰ ਇਹਨਾਂ ਨੇ ਤੋੜਿਆ ਰਲ ਕੇ ਤੇ ਹੁਣ ਰਸ਼ੀਆ ਉਹ ਇਲਾਕਾ ਵਾਪਸ ਲੈ ਰਿਹਾ, ਪਰ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਰਸ਼ੀਆ ਵੀ ਇੰਪੀਰੀਅਲਿਸਟ ਪਾਵਰ ਹੈਗੀ ਆ, ਜਿਹੇ ਜਿਹਾ ਅਮਰੀਕਾ ਉਹੋ ਜਿਹਾ ਰਸ਼ੀਆ, ਤੇ ਕਿਸੇ ਦਾ ਕੋਈ ਭਲਾ ਨਹੀਂ ਹੋਣ ਲੱਗਿਆ। ਅੰਤ ਨੂੰ ਗੱਲ ਤਾਂ ਇੱਥੇ ਜਾ ਕੇ ਖੜਨੀ ਹੈ ਜੀ, ਦੁਨੀਆਂ ਦੀਆਂ ਜਿਹੜੀਆਂ ਮਹਾਂਸ਼ਕਤੀਆਂ ਨੇ, ਜਿਹੜੀਆਂ ਨਿਊਕਲੀਅਰ ਪਾਵਰਸ ਨੇ, ਜਿਹਦੇ ਵਿੱਚ ਭਾਰਤ ਵੀ ਇੱਕ ਹੈਗੀ ਆ, ਪਾਕਿਸਤਾਨ ਵੀ ਇੱਕ ਹੈਗਾ, ਵੀ ਜਿੰਨੀ ਦੇਰ ਤਾਂ ਇਹ ਅਕਲ ਨੂੰ ਹੱਥ ਨਹੀਂ ਮਾਰਦੇ ਜਾਂ ਅੱਡ ਅੱਡ ਦੇਸ਼ਾਂ ਦੇ ਵਿੱਚ ਲੋਕ ਨੇ ਜਿਹੜੇ ਉਹ ਇਹਨਾਂ ਨੂੰ ਆਪੋ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਜਬੂਰ ਨਹੀਂ ਕਰਦੇ ਕਿ ਤੁਸੀਂ ਜੰਗ ਦੇ ਵਿੱਚ ਕਿਸੇ ਵੀ ਹਾਲਾਤ ਦੇ ਵਿੱਚ ਪਹਿਲ ਨਹੀਂ ਕਰਨੀ, ਜਾਂ ਤੁਸੀਂ ਜਿਹੜਾ ਇਹ ਹਥਿਆਰ ਬਣਾਏ ਹੋਏ ਨੇ ਇਹਨਾਂ ਦਾ ਤੁਸੀਂ ਨਾਸ਼ ਕਿਉਂ ਨਹੀਂ ਕਰਦੇ। ਮਤਲਬ ਉਨੀ ਦੇਰ ਤਾਂ ਇਹ ਡਰ ਆ ਜਿਹੜਾ ਸਹਿਮ ਲੋਕਾਂ ਦੇ ਮਨ ਦੇ ਵਿੱਚ ਰਹਿਣਾ, ਅਤੇ ਜੰਗ ਸ਼ਿਵਿੰਦਰ ਜੀ ਉਹੋ ਜਿਹੀ ਤਾਂ ਹੈ ਨਹੀਂ ਜਿਹੋ ਜਿਹੀਆਂ ਪਹਿਲਾਂ ਕਿਰਪਾਨਾਂ ਤਲਵਾਰਾਂ ਨਾਲ ਛੋਟੇ ਬੰਬਾਂ ਨਾਲ ਹੁੰਦੀਆਂ ਸੀ। ਇਹ ਤਾਂ ਇਹ ਹੈਗਾ ਵੀ ਜੇ ਕਿਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿਸੇ ਇੱਕ ਧਿਰ ਤੋਂ ਵੀ ਕੁਛ ਟੈਕਨੀਕਲ ਮਿਸਟੇਕ ਕਹਿ ਲਓ ਜਾਂ ਉਹਦੇ ਨਾਲ ਵੀ ਹੋ ਗਿਆ, ਹਾਲਾਂਕਿ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਤੇ ਫਿਰ ਸਾਰੀ ਦੁਨੀਆਂ ਨੇ ਬਰਬਾਦ ਹੋ ਜਾਣਾ ਜੀ, ਗੱਲ ਤਾਂ ਇੱਥੇ ਆ ਕੇ ਖੜਦੀ ਹੈ।
ਸਹੀ, ਬਿਲਕੁਲ।
ਤੁਹਾਡਾ ਕੀ ਮੰਨਣਾ?
ਬਿਲਕੁਲ ਚਰਨਜੀਤ, ਮੇਰਾ ਵੀ ਇਹੀ ਮੰਨਣਾ ਕਿ ਜਿਹੜਾ ਦੇਖੋ ਹਥਿਆਰਾਂ ਦੀ ਜਿਹੜੀ ਨਾ ਲੜਾਈ ਹੈ ਉਹਦਾ ਐਕਸਪੈਰੀਮੈਂਟ ਹੋ ਚੁੱਕੇ ਹੈਗੇ ਨੇ। ਆਹ ਸਦੀ ਜਿਹੜੀ ਲੰਘ ਚੁੱਕੀ ਸਦੀ ਹੈ ਜਿਹਨੂੰ ਆਪਾਂ 20ਵੀਂ ਸਦੀ ਕਹਿੰਦੇ ਸੀਗੇ, ਉਹਦੇ ਸ਼ੁਰੂਆਤ ਵਿੱਚ ਵੀ ਅਸੀਂ ਦੇਖਿਆ, ਸ਼ੁਰੂਆਤ ਵਿੱਚ ਤਾਂ ਇਸ ਢੰਗ ਨਾਲ ਦੇਖਿਆ ਵੀ ਜਾ ਕੇ ਹੁਣ ਵੀ ਅਸੀਂ ਕਿਤਾਬਾਂ ਵਿੱਚ ਨੀਰੋਸ਼ੀਮਾ ਨਾਗਾਸਾਕੀ ਨੂੰ ਯਾਦ ਕਰਦੇ ਹਾਂ, ਤੇ ਅਸੀਂ ਜਿਹੜੇ ਇਸ ਤੋਂ ਪਹਿਲੇ ਜਿਹੜੇ ਯੁੱਧਾਂ ਦਾ ਉਹਦੇ ਵਿੱਚ ਹੋਏ ਨੁਕਸਾਨਾਂ ਨੂੰ ਯਾਦ ਕਰਦੇ ਹਾਂ। ਗੱਲ ਇਹ ਹੈਗੀ ਹੈ ਕਿ ਇਹਦੇ ਵਿੱਚ ਮਹਾਂਸ਼ਕਤੀਆਂ ਦੇ ਭੇਟ ਦੇ ਵਿੱਚ, ਮਹਾਂਸ਼ਕਤੀਆਂ ਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ ਅੱਗੇ ਨਿਕਲਣ ਦੀ ਜਾਂ ਧੌਂਸ ਜਮਾਉਣ ਦੀ ਆਪਣੀ ਸਾਮਰਾਜੀ ਧੌਂਸ ਦੀ, ਪਰ ਉਹਦੇ ਨਾਲ ਜਨਤਾ ਦਾ ਤਾਂ ਕੋਈ ਉਧਾਰ ਨਹੀਂ ਹੁੰਦਾ।
ਬਿਲਕੁਲ ਜੀ, ਲਓ ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਫਿਰ ਹੋਰ ਗੱਲਾਂ ਕਰਦੇ ਹਾਂ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-4168, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, $35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕੱਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਦੋਸਤੋ, ਜਦੋਂ ਕੋਵਿਡ ਦੀਆਂ ਸਾਰੀਆਂ ਰਿਸਟ੍ਰਿਕਸ਼ਨਸ ਖੁੱਲ੍ਹ ਜਾਣਗੀਆਂ ਤਾਂ ਤੁਹਾਨੂੰ ਪਤਾ ਕਿ ਸਾਰਾ ਕੰਮ ਕਾਰ ਨੋਰਮਲ ਵਾਂਗੂ ਚੱਲਣ ਲੱਗ ਜਾਣਾ, ਅਤੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਕਿਤੇ ਵਿਆਹ ਸ਼ਾਦੀ ਦਾ ਮੌਕਾ ਹੋਵੇ ਤਾਂ ਤੁਹਾਨੂੰ ਪਤਾ ਕਿ ਘਰ ਦੇ ਵਿੱਚ ਮਹਿਮਾਨ ਕਾਫੀ ਆ ਜਾਂਦੇ ਨੇ, ਕਈ ਹੋਟਲ 'ਚ ਰਹਿਣਾ ਨਹੀਂ ਪਸੰਦ ਕਰਦੇ। ਅਜਿਹਾ ਕੋਈ ਛੋਟਾ ਮੋਟਾ ਇਕੱਠ ਹੋ ਜੇ ਅਤੇ ਕਿਤੇ ਰਹਿਣ ਦੀ ਪ੍ਰੋਬਲਮ ਆਵੇ ਤਾਂ ਫਿਰ ਤੁਸੀਂ ਯਾਦ ਰੱਖਿਓ, ਮੈਂ ਤੁਹਾਨੂੰ ਇੱਕ ਫੋਨ ਨੰਬਰ ਦਿੰਦਾ। ਇਹਨਾਂ ਦਾ ਫਾਰਮ ਹਾਊਸ ਹੈਗਾ ਜੀ, 1 ਏਕੜ ਦੇ ਵਿੱਚ ਆ, ਵੱਡਾ ਖੁੱਲ੍ਹਾ ਫਾਰਮ ਹਾਊਸ ਹੈਗਾ, ਅਤੇ ਤੁਸੀਂ ਇੱਥੇ ਛੋਟਾ ਮੋਟਾ ਪ੍ਰੋਗਰਾਮ ਵੀ ਕਰ ਸਕਦੇ ਜਾਂ ਗੈਸਟਸ ਨੇ ਜਿਹੜੇ ਇੱਥੇ ਰਹਿ ਸਕਦੇ ਨੇ। ਨੰਬਰ ਤੁਸੀਂ ਨੋਟ ਕਰ ਲਓ, 647-824-1418, 647-824-1418, 14-18 ਇਹਨਾਂ ਦਾ ਨੰਬਰ ਹੈਗਾ ਜੀ, ਇਹਨਾਂ ਨਾਲ ਤਾਲਮੇਲ ਕਰਕੇ ਤੁਸੀਂ ਅਜਿਹਾ ਬੰਦੋਬਸਤ ਆ ਜਿਹੜਾ ਉਹ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ 'ਤੇ ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ ਜੀ, ਤਾਜ਼ੀਆਂ ਤਾਜ਼ੇ ਫਲ ਫਰੂਟ ਮਿਲਦੇ ਨੇ, ਗਰੋਸਰੀਜ਼ ਮਿਲਦੀਆਂ ਨੇ ਹਮੇਸ਼ਾ। ਤੁਸੀਂ ਜਦੋਂ ਵੀ ਸੋਚੋ ਕਿ ਆਪਾਂ ਗਰੋਸਰੀ ਆਈਟਮਸ ਲੈਣੀਆਂ ਤਾਂ ਹਮੇਸ਼ਾ ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਹੀ ਜਾਣਾ ਦੋਸਤੋ। ਫਰਨੀਚਰ ਦੀ ਭਾਲ ਦੇ ਵਿੱਚੋਂ ਅਤੇ ਬਿਗ ਬੋਸ ਫਰਨੀਚਰ ਹਾਈਵੇ 27 ਅਤੇ ਐਲਬੀਅਨ ਦੇ ਨੁੱਕਰ 'ਤੇ ਹੈ ਜੀ। ਬਹੁਤ ਸਾਰਾ ਸੋਹਣਾ ਫਰਨੀਚਰ, ਹਰ ਕਿਸਮ ਦਾ ਫਰਨੀਚਰ ਉਹਨਾਂ ਦੇ ਸ਼ੋਰੂਮ ਦੇ ਵਿੱਚ ਪਿਆ ਹੈ ਅਤੇ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਉਹ ਬਣਾ ਵੀ ਦਿੰਦੇ ਨੇ। ਆਪਣਾ ਉਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਹੈਗਾ ਹਾਈਵੇ 27 ਅਤੇ ਐਲਬੀਅਨ ਦੇ ਨੁੱਕਰ 'ਤੇ, ਬਿਗ ਬੋਸ ਫਰਨੀਚਰ 'ਤੇ ਤੁਸੀਂ ਪਹੁੰਚਣਾ ਦੋਸਤੋ। ਕਾਰ ਦੀ ਇੰਸ਼ੋਰੈਂਸ ਕਰਵਾਉਣੀ ਆ ਨਵੇਂ ਆਏ ਹੋ ਇੱਥੇ ਅਤੇ ਜਾਂ ਕੋਈ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਕੰਪਨੀਆਂ ਹੱਥ ਨਹੀਂ ਫੜਾ ਰਹੀਆਂ, ਆਲਰੇਡੀ ਜਿਹੜੀ ਇੰਸ਼ੋਰੈਂਸ ਚੱਲਦੀ ਸੀ ਉਹ ਰਿਨਿਊ ਨਹੀਂ ਕਰ ਰਹੀਆਂ, ਡੀਮੈਰਿਟ ਪੁਆਇੰਟ ਵੱਧ ਗਏ ਨੇ, ਅਤੇ ਤੁਸੀਂ ਫਿਰ ਵੀ ਤੁਹਾਡੇ ਮਨ 'ਚ ਹੁੰਦਾ ਕਿ ਥੋੜ੍ਹੀ ਜਿਹੀ ਸਸਤੀ ਇੰਸ਼ੋਰੈਂਸ ਮਿਲ ਜੇ। ਕਈ ਵਾਰ ਤਾਂ ਇਹੀ ਹੁੰਦਾ ਜਦੋਂ ਇੰਸ਼ੋਰੈਂਸ ਕੰਪਨੀਆਂ ਡਿਕਲਾਈਨ ਕਰ ਦਿੰਦੇ ਵੀ ਕੀ ਬਣੂਗਾ ਆਪਣਾ। ਫਿਰ ਅਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਪ੍ਰਦੀਪ ਗੋਇਲ ਨੂੰ ਸੰਪਰਕ ਕਰਿਓ 647-247-5003, ਇਹਨਾਂ ਦਾ ਨੰਬਰ ਆ 6472785003। ਤੁਹਾਡੀ ਇੰਸ਼ੋਰੈਂਸ ਹੋਈ ਵੀ ਹੋਈ ਆ ਕਾਰ ਦੀ, ਨੋਟ ਕਰ ਲਓ ਮਹੀਨੇ ਦਾ ਕਿੰਨਾ ਪ੍ਰੀਮੀਅਮ ਦਿੰਦੇ ਹੋ, ਅਤੇ ਇਹਨਾਂ ਤੋਂ ਤੁਸੀਂ ਕੋਟੇਸ਼ਨ ਲੈ ਕੇ ਦੇਖਿਓ, ਫੋਨ ਕਰ ਲਿਓ ਇਹਨਾਂ ਨੂੰ, ਵੇਖੋਗੇ ਜਿੰਨੇ ਪੈਸੇ ਤੁਸੀਂ ਦੇ ਰਹੇ ਹੋ ਮਹੀਨੇ ਦੇ ਉਹਦੇ ਨਾਲੋਂ $50-60 ਘੱਟ 'ਤੇ ਹੀ ਤੁਹਾਡੀ ਇੰਸ਼ੋਰੈਂਸ ਕਰਾ ਦੇਣਗੇ। 6472785003 ਹੈਗਾ ਜੀ ਇਹਨਾਂ ਦਾ ਨੰਬਰ ਦੋਸਤੋ। ਮਿਸੀਸਾਗਾ ਸਕੁਅਰ ਵਨ ਕੋਲ ਪ੍ਰੋਜੈਕਟ ਕੱਲ੍ਹ ਰਿਲੀਜ਼ ਹੋਇਆ ਵੋਇਆ ਕੌਂਡੋਜ਼ ਦਾ, ਅਤੇ ਇਹਦਾ 10% ਡਾਊਨ ਦੇਣਾ ਜੀ, 26 ਦੇ ਵਿੱਚ ਕਲੋਜ਼ਿੰਗ ਆ। ਕਾਫੀ ਸਾਰੇ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਫਾਇਦਾ ਹੋ ਜਾਂਦਾ ਜਦੋਂ ਥੋੜ੍ਹਾ ਡਾਊਨ ਪੇਮੈਂਟ ਕਰਨਾ ਹੋਵੇ, ਉਹ ਵੀ ਮਤਲਬ ਟਾਈਮ ਖੁੱਲ੍ਹੇ ਟਾਈਮ ਦੇ ਵਿੱਚ। ਕਈ ਵਾਰ ਤਾਂ ਬਿਲਡਰ ਬਹੁਤ ਛੇਤੀ ਪੈਸੇ ਮੰਗਦੇ ਨੇ, 20% ਹੁੰਦਾ, ਕਈ ਵਾਰ ਤਾਂ ਕਹਿੰਦੇ ਜੀ ਸਾਲ ਡੇਢ ਸਾਲ 'ਚ ਹੀ ਦਿਓ, ਪਰ ਕਈ ਕਿਤੇ ਕਿਤੇ ਇਹੋ ਜਿਹੇ ਪ੍ਰੋਜੈਕਟ ਹੁੰਦੇ ਆ ਜਿਹਦੇ ਵਿੱਚ ਸਿਰਫ 10% ਤੁਸੀਂ ਡਾਊਨ ਦੇਣਾ, ਅਤੇ ਕਲੋਜ਼ਿੰਗ ਵੀ 26 ਦੇ ਵਿੱਚ ਹੈਗਾ, ਅਤੇ ਸਕੁਅਰ ਵਨ ਦਾ ਏਰੀਆ ਮੈਨੂੰ ਮੇਰਾ ਖਿਆਲ ਇਹਦੇ ਬਾਰੇ ਕੋਈ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਕਿ ਕਿੰਨੀ ਇੰਪੋਰਟੈਂਸ ਆ ਸਕੁਅਰ ਵਨ ਏਰੀਆ ਦੀ, ਅਤੇ ਫਿਊਚਰ ਜਿਹੜੀ LRT ਆ ਰਹੀ ਹੈ ਉਹਦਾ ਵੀ ਤੁਹਾਨੂੰ ਹੈਲਪ ਹੋਊਗੀ ਉਹਦੇ 'ਚ, ਕਿਉਂਕਿ ਆਵਾਜਾਵੀ ਦੇ ਸਾਧਨ ਜਿੰਨੇ ਜ਼ਿਆਦਾ ਵੱਧ ਹੋਣ ਉਨਾ ਫਾਇਦਾ। ਅਤੇ ਤੁਸੀਂ ਤਾਲਮੇਲ ਕਰ ਲਿਓ ਜੀ 647-347-3386 'ਤੇ, ਇੱਥੇ ਕਿਤੇ ਯੂਨਿਟ ਬੁੱਕ ਕਰਨਾ 6473008436। ਬਾਕੀ ਕਿਸੇ ਵੀ ਸ਼ਹਿਰ ਦੇ ਵਿੱਚ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਬੁੱਕ ਕਰਨਾ ਹੋਵੇ ਜੀ, ਕੌਂਡੋ ਯੂਨਿਟ ਬੁੱਕ ਕਰਨੀ ਆ ਟੋਰੋਂਟੋ ਦੇ ਏਰੀਏ ਦੇ ਵਿੱਚ, GTA ਦੇ ਏਰੀਏ 'ਚ, ਕਿਚਨਰ ਵਾਟਰਲੂ, ਕਿਤੇ ਵੀ ਬਾਹਰ ਅੰਦਰ ਦੂਰ ਤੱਕ, ਅਤੇ ਸੰਪਰਕ ਰੱਖਿਓ। ਅਤੇ ਜੇ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਆ, ਲੀਜ਼ ਕਰਨੀ ਚਾਹੁੰਦੇ ਹੋ, ਘਰ ਵੇਚਣਾ ਚਾਹੁੰਦੇ ਹੋ, ਅਤੇ ਅਸੀਂ ਐਕਸਟੈਂਸਿਵ ਐਡਵਰਟਾਈਜ਼ਮੈਂਟ ਕਰਕੇ ਅਤੇ ਮਿੱਥੇ ਹੋਏ ਸਮੇਂ ਦੇ ਵਿੱਚ ਤੁਹਾਨੂੰ ਬਹੁਤ ਸੋਹਣੀ ਕੀਮਤ ਆ ਜਿਹੜੀ ਦਵਾ ਸਕਦੇ ਹੋ। ਦੂਸਰੇ ਪਾਸੇ ਜੇ ਤੁਸੀਂ ਬਾਇਰ ਹੋ, ਪ੍ਰੋਪਰਟੀ ਲੱਭ ਰਹੇ ਹੋ, ਫਸਟ ਟਾਈਮ ਬਾਇਰ ਹੋ, ਅਤੇ ਤੁਹਾਨੂੰ ਪ੍ਰੋਪਰਟੀ ਅਸੀਂ ਲੱਭ ਕੇ ਵੀ ਦੇ ਸਕਦੇ ਹਾਂ। 6472785003 ਮੇਰਾ ਨੰਬਰ ਹੈ, 647-347-3386। ਸ਼ਿਵਿੰਦਰ ਜੀ ਪੰਜਾਬ ਤੋਂ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਪੰਜਾਬ ਦੇ ਹਾਲਾਤ ਕੀ ਨੇ ਇਸ ਵਕਤ? ਚੋਣਾਂ ਤਾਂ ਹੋ ਚੁੱਕੀਆਂ ਨੇ, ਪਰ ਲੋਕ ਕੀ ਸੋਚ ਰਹੇ ਨੇ, ਕੀ ਪਾਰਟੀਆਂ ਦੀ ਕਾਰਗੁਜ਼ਾਰੀ ਕਿਵੇਂ ਰਹੀ? ਕੁਛ ਲੋਕ ਕਹਿ ਰਹੇ ਜੀ ਇਹ ਚੋਣਾਂ ਤਾਂ ਐਵੇਂ ਹੀ ਸੀ, ਚੋਣਾਂ ਖਰੀਦੋ ਫਰੋਖਤ ਬਹੁਤ ਹੋਈ। ਕੁਝ ਲੋਕ ਕਹਿ ਰਹੇ ਨੇ ਚਲੋ ਲੋਕਾਂ ਦੀ ਤਾਂ, ਲੋਕਾਂ ਨੇ ਤਾਂ ਕਹਿੰਦੇ ਜੀ ਪਾਰਟੀਆਂ ਨੇ ਤਾਂ ਜਿਹੜੀ ਖਰੀਦੋ ਫਰੋਖਤ ਕੀਤੀ, ਪਰ ਅੱਗੇ ਵੀ ਕੋਈ ਭਰੋਸਾ ਨਹੀਂ ਕਿਹੜੀ ਪਾਰਟੀ ਦੀ ਸਰਕਾਰ ਬਣੂ, ਖਰੀਦੋ ਫਰੋਖਤ ਹੁਣ ਵੀ ਜਿਹੜੇ MLA ਬਣ ਗਏ ਉਹਨਾਂ ਦੀ ਬਹੁਤ ਹੋਊਗੀ।
ਹਾਲੇ ਨਾ ਸਾਰ ਚਰਨੀ ਤਾਂ ਲੱਗ ਰਹੇ ਨੇ ਕਿ ਜਿਵੇਂ ਨਾ ਮੈਨੂੰ ਨਹੀਂ ਲੱਗਦਾ ਕਿ ਕੋਈ ਸਪਸ਼ਟ ਬਹੁਮਤ ਵਗੈਰਾ ਮਿਲੂਗਾ। ਜਿੱਦਾਂ ਕਿ ਮੇਰਾ ਆਪਣਾ ਅਨੁਭਵ ਆ, ਜਾਂ ਮੈਂ ਮਹਿਸੂਸ ਕੀਤਾ, ਖਾਸ ਕਰ ਲੈ ਕੇ ਜਿਹੜੀ 19 ਤਰੀਕ ਦੀ ਰਾਤ ਦੀ ਕਾਰਵਾਈ ਹੈ, ਜਾਂ ਫਿਰ ਕਹਿ ਲਓ ਕਿ 20 ਵਾਲਾ ਦਿਨ ਜਿਸ ਦਿਨ ਵੋਟਾਂ ਪੈ ਰਹੀਆਂ ਸੀ ਉਸ ਦਿਨ ਜੋ ਹੋਇਆ, ਉਹ 19 ਦੀ ਦੁਪਹਿਰ ਤੱਕ ਦੀ ਜਿਹੜੇ ਸਿਸਟਮ ਨੂੰ ਸਾਰਾ ਹਿਲਾ ਦਿੰਦਾ। ਜੋ 19 ਦੀ ਦੁਪਹਿਰ ਤੱਕ ਤੁਹਾਡੀ ਇੱਕ ਤਸਵੀਰ ਬਣਦੀ ਸੀ ਨਾ ਵੀ ਸ਼ਾਇਦ ਐਂ ਹੋ ਸਕਦਾ, ਜੇ ਉਹਨੂੰ ਮਤਲਬ ਕਾਫੀ ਹੱਦ ਤੱਕ ਪ੍ਰਭਾਵਿਤ ਕਰਦਾ। ਕੁਝ ਸੈਂਸਿਟਿਵ ਇਸ਼ੂ ਆਉਂਦੇ ਨੇ, ਕੁਝ ਡੇਰੇ ਦਾ ਹਿਸਾਬ ਕਿਤਾਬ ਆਉਂਦਾ, ਹੋਰ ਚੀਜ਼ਾਂ ਆਉਂਦੀਆਂ ਨੇ। ਕੁਝ ਬਾਕੀ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਹੈਗੀ ਹੈ, ਆਪਣੀ ਵੱਡੀਆਂ ਪਾਰਟੀਆਂ ਦੇ ਵੱਲੋਂ ਪੈਸਾ ਸੁੱਟਿਆ ਜਾਂਦਾ, ਆਪਣੇ ਸਾਰੇ ਹੀਲੇ ਵਰਤੇ ਜਾਂਦੇ ਹੈਗੇ ਨੇ। ਇੱਕ ਤਾਂ ਪੈਸਾ ਉਦੋਂ ਹੋਇਆ, ਦੂਜੀ ਗੱਲ ਹੈਗੀ ਹੈ ਕਿ ਆਹ ਹੁਣ ਜਦੋਂ MLA ਵਗੈਰਾ ਚੁਣੇ ਜਾਣੇ ਨੇ, ਜਦੋਂ ਸਪਸ਼ਟ ਬਹੁਮਤ ਮਿਲਣਾ ਨੇ, ਫਿਰ ਵੱਡੇ ਪੱਧਰ ਉੱਤੇ ਖਰੀਦੋ ਫਰੋਖਤ ਹੋਣੀ ਹੈ। 2 ਵੱਡੀਆਂ ਪਾਰਟੀਆਂ, 3 ਵੱਡੀਆਂ ਪਾਰਟੀਆਂ ਉਹ ਕੰਮ 'ਚ ਜੁਟਣਗੀਆਂ। ਖਾਸ ਕਰਕੇ 2 ਹੀ ਜੁਟਣਗੀਆਂ, ਪੁਰਾਣੀਆਂ ਪਾਰਟੀਆਂ ਨੇ ਜਿਹੜੀਆਂ ਕਾਂਗਰਸ ਤੇ ਅਕਾਲੀ, ਉਹ ਨਵੀਂ ਦੇ ਵਿੱਚੋਂ ਹੀ ਬੰਦੇ ਪਰਤਦੇ ਹੁੰਦੇ ਹੈਗੇ ਨੇ। ਉਹ ਜਾਂ ਫਿਰ ਹੁਣ ਵੀ ਖਬਰਾਂ ਆ ਰਹੀਆਂ ਵੀ ਇੱਕ ਪਾਰਟੀ ਤਾਂ ਨੇ ਤਾਂ ਕੋਸ਼ਿਸ਼ ਹੈਗੀ ਹੈ ਵੀ 16 MLA ਕਿਸੇ ਪਾਸੇ 'ਚ ਢਕਾ ਲੈ ਜਾਣ ਵੀ ਅਸੀਂ ਸੱਤਾ 'ਚ ਆ ਜਾਈਏ। ਇਹ ਕੰਮ ਹੁਣੇ ਸ਼ੁਰੂ ਹੋ ਗਿਆ ਨਤੀਜੇ ਆਉਣ ਤੋਂ ਪਹਿਲਾਂ ਹੀ।
ਬਿਲਕੁਲ ਜੀ, ਇਹ ਤਾਂ ਗੱਲ ਤੁਹਾਡੀ ਠੀਕ ਹੈਗੀ, ਪਰ ਪੰਜਾਬ ਦੀ ਆਰਥਿਕਤਾ ਦਾ, ਕੋਈ ਵੀ ਪਾਰਟੀ ਆ ਜਾਏ ਜੀ, ਪੰਜਾਬ ਦੀ ਆਰਥਿਕਤਾ ਪੰਜਾਬ ਦੇ ਜਿਹੜੇ ਮੁੱਦੇ ਨੇ ਜਿਹੜੇ ਜਦੋਂ ਤੋਂ ਅਸੀਂ ਛੋਟੇ ਹੁੰਦੇ ਸੀ ਜੀ ਉਦੋਂ ਤੋਂ ਸੁਣ ਰਹੇ ਹਾਂ, ਇਹ ਲੋਕ ਵੀ ਸੁਣਦੇ ਨੇ ਹਰ ਵਾਰੀ ਵੀ ਆਹ ਆਹ ਮੁੱਦੇ ਨੇ ਤੇ ਪਾਰਟੀਆਂ ਵੀ ਉਹ ਮੁੱਦੇ ਉਛਾਲਦੀਆਂ ਨੇ, ਤੁਹਾਨੂੰ ਕੀ ਲੱਗਦਾ ਵੀ ਕਿਸੇ ਵੀ ਸਰਕਾਰ ਕਿਸੇ ਵੀ ਪਾਰਟੀ ਦੀ ਸਰਕਾਰ ਬਣਿਓ ਮੁੱਦਿਆਂ ਦਾ ਕੀ ਹੋਊਗਾ? ਤੇ ਇਸ ਮਸਲੇ ਬਾਰੇ ਜ਼ਰੂਰ ਗੱਲ ਕਰਿਓ ਵੀ ਜੇ ਉਹ ਮੁੱਦਿਆਂ ਦਾ ਕੁਛ ਬਣ ਹੀ ਨਹੀਂ ਰਿਹਾ 25-30 ਸਾਲ ਤੋਂ, ਕੀ ਵਾਕਿਆ ਹੀ ਉਹ ਮੁੱਦੇ ਹੈਗੇ ਵੀ ਨੇ ਕਿ ਨਹੀਂ ਹੈਗੇ?
ਦੇਖੋ ਮੁੱਦੇ ਤਾਂ ਹਲੇ ਪਏ ਨੇ, ਕਈ ਮੁੱਦੇ ਨੇ ਪੰਜਾਬ ਦੇ, ਪੋਲੀਟੀਕਲ ਮੁੱਦੇ ਵੀ ਨੇ, ਉਹ ਮੁੱਦੇ ਆਰਥਿਕ ਮੁੱਦੇ ਵੀ ਨੇ, ਸਮਾਜੀ ਵੀ ਨੇ, ਸੱਭਿਆਚਾਰਕ ਮੁੱਦੇ ਵੀ ਨੇ, ਪਰ ਮਸਲਾ ਕੀ ਹੈ ਕਿ ਇਹਨਾਂ ਚੋਣਾਂ ਵਿੱਚ ਵੀ ਹਾਲ ਇਹ ਹੈਗਾ ਵੀ ਨਾ ਤਾਂ ਇਹ ਮੁੱਦੇ ਪੋਲੀਟੀਕਲ ਪਾਰਟੀਆਂ ਨੇ ਦੇ ਰੱਖੇ, ਨਾ ਹੀ ਜਿਹੜਾ ਪੰਜਾਬ ਦਾ ਸੋ ਕਾਲਡ ਮੀਡੀਆ ਉਹਨੇ ਲਿਆਂਦੇ ਨੇ। ਈਵਨ ਜਦੋਂ ਤੁਸੀਂ ਗਰਾਊਂਡ ਵਿੱਚ ਜਾਂਦੇ ਹੋ ਨਾ, ਗਰਾਊਂਡ ਦੇ ਵਿੱਚ ਮੁੱਦੇ ਤੁਹਾਨੂੰ ਜਿਹੜੇ ਦਿਖਦੇ ਹੈਗੇ ਨੇ, ਪਰ ਉਹਦੇ ਵਿੱਚ ਵੀ ਇੱਕ ਸਵਾਲ ਹੈ ਕਿ ਇੱਕ ਮੁੱਦੇ ਤਾਂ ਜਿਹੜਾ ਤੁਹਾਨੂੰ ਮੀਡੀਆ ਦਿਖਾ ਰਿਹਾ ਵੀ ਆਹ ਮੁੱਦੇ ਹੈਗੇ ਨੇ ਮੇਨ ਜਾਂ ਆਪਾਂ ਚਰਚਾ ਕਰਦੇ ਹੈਗੇ ਹਾਂ, ਪਰ ਉਹ ਮੁੱਦੇ ਤੇ ਬਿਲਕੁਲ ਲੋਕਾਂ ਦੇ ਮੁੱਦੇ ਉਹਨਾਂ ਵਿੱਚ ਕਾਫੀ ਫਰਕ ਹੈ। ਹਾਲੇ ਲੋਕਾਂ ਦੇ ਅਸਲ ਵਿੱਚ ਮੁੱਦੇ ਬਹੁਤ ਬੇਸਿਕ ਲੋੜਾਂ ਨਾਲ ਸੰਬੰਧਿਤ ਹੈਗੇ ਨੇ, ਜਿਹਦੇ ਵਿੱਚ ਬੇਕਾਰੀ ਦੀ ਸਮੱਸਿਆ, ਬੇਰੁਜ਼ਗਾਰੀ ਦੀ ਸਮੱਸਿਆ, ਜਿਹੜਾ ਪ੍ਰਵਾਸ ਕਰਨਾ ਪੈਂਦਾ ਉਹਦੀ ਹੋ ਗਿਆ, ਮੁੱਢਲੀਆਂ ਲੋੜਾਂ ਦੀ ਸਮੱਸਿਆ, ਇੱਥੋਂ ਤੱਕ ਕਿ ਚੰਗੇ ਰਹਿਣ ਸਹਿਣ ਦੀ ਸਮੱਸਿਆ, ਪਾਣੀ ਦੀ ਸਮੱਸਿਆ, ਇਹ ਚੀਜ਼ਾਂ ਦੀ ਸਮੱਸਿਆ ਜਿਹੜੀ ਹੈਗੀ ਆ, ਜਿਹਨੂੰ ਆਪਾਂ ਕਹਿੰਦੇ ਕਿ ਆਮ ਲੋੜਾਂ ਨਿੱਜੀ ਜ਼ਿੰਦਗੀ ਦੀਆਂ, ਉਹ ਮੁੱਦੇ ਬਹੁਤ ਜ਼ਿਆਦਾ ਨੇ ਜਿਹੜੇ ਕਿ ਮੈਨੂੰ ਲੱਗਦਾ ਕਿ ਦੂਜੇ ਪੋਲੀਟੀਕਲ ਸਿਆਸੀ ਤੇ ਆਰਥਿਕ ਮਸਲਿਆਂ ਨਾਲੋਂ ਵੀ ਜਿਹੜੇ ਹੈਗੇ ਆ ਜ਼ਿਆਦਾ ਜਿਹੜੇ ਲੋਕਾਂ ਦੇ ਮੂੰਹ ਤੇ ਚੜੇ ਹੋਏ ਹੈਗੇ ਨੇ। ਇਸੇ ਕਰਕੇ ਉਹ ਪੰਜਾਬ ਦੇ ਲੋਕ ਸ਼ਾਇਦ ਤਬਦੀਲੀ ਚਾਹੁੰਦੇ ਨੇ ਵੀ ਚੱਲ ਇਹਦੇ ਵੱਲ ਦੇਖ ਲਿਆ ਜਾਵੇ। ਜਿਵੇਂ ਹੁਣ ਮੈਨੂੰ ਜਦੋਂ ਮੈਂ ਗਰਾਊਂਡ ਸੀਗਾ, ਮੈਨੂੰ ਇੱਕ ਬੰਦੇ ਨੇ ਧੂਰੀ ਇਲਾਕੇ ਵਿੱਚ ਗਿਆ ਜਿਹੜਾ ਭਗਵੰਤ ਮਾਨ ਦਾ ਇਲਾਕਾ, ਉਹ ਕਹਿੰਦਾ ਦੇਖ ਜੀ ਮੈਂ ਵੋਟ ਤਾਂ ਆਪ ਨੂੰ ਪਾ ਰਿਹਾ ਤਾਂ ਮੈਂ ਤਾਂ ਪਾ ਰਿਹਾ ਕਿਉਂਕਿ ਮੈਨੂੰ ਪਤਾ ਵੀ ਇਹ ਸਾਰੇ ਚੋਰ ਨੇ। ਕਹਿੰਦਾ ਮੈਂ ਸੋਚਿਆ ਵੀ ਚੱਲ ਦੋ ਚੋਰਾਂ ਨੂੰ ਤਾਂ ਮੈਂ ਦੇਖ ਲਿਆ, ਛੋਟੇ ਚੋਰ ਨੂੰ ਵੀ ਦੇਖ ਲਾਂ।
ਕਿਆ ਬਾਤ ਹੈ ਸ਼ਿਵਿੰਦਰ ਜੀ, ਕਿਤੇ ਕਿਤੇ ਮੈਨੂੰ ਹੈਰਾਨੀ ਹੁੰਦੀ ਆ, ਜਦੋਂ ਆਪਾਂ ਛੋਟੇ ਹੁੰਦੇ ਇਤਿਹਾਸ ਪੜ੍ਹਦੇ ਹੁੰਦੇ ਸੀ, ਹੁਣ ਵੀ ਅਸੀਂ ਸੁਣਦੇ ਹਾਂ ਜੀ, ਸਵੇਰ ਤੋਂ ਸ਼ਾਮ ਤੱਕ ਸੁਣਦੇ ਹਾਂ ਪੰਜਾਬੀ ਬੜੀ ਮਾਰਸ਼ਲ ਕੌਮ ਆ, ਪੰਜਾਬੀ ਬੜੇ ਦਲੇਰ ਕੌਮ ਨੇ, ਪੰਜਾਬੀ ਬੜੇ ਬਹਾਦਰ ਨੇ, ਪੰਜਾਬੀ ਬੜੇ ਸਿਆਣੇ ਨੇ, ਪੰਜਾਬੀ ਕੌਮ ਬੜੀ ਸੂਝਵਾਨ ਆ, ਇਹ ਸਾਰਾ ਕੁਝ ਸੁਣਨ ਦੇ ਬਾਵਜੂਦ ਵੀ ਪਿਛਲੇ 30-40 ਸਾਲਾਂ 'ਚ ਕੋਈ ਮਸਲਾ ਹੱਲ ਨਹੀਂ ਕਰ ਸਕੇ ਪੰਜਾਬੀ। ਮੈਨੂੰ ਹਾਸਾ ਇਸ ਕਰਕੇ ਆਉਂਦਾ, ਇਹਦੇ 'ਚ ਦੁੱਖ ਵੀ ਲੁਕਿਆ ਹੋਇਆ ਵੀ ਇੰਨਾ ਰੌਲਾ ਸ਼ੋਰ ਸ਼ਰਾਬਾ ਪੈਂਦਾ ਹੋਵੇ, ਵਿਦੇਸ਼ਾਂ 'ਚ ਵੀ ਪੈਂਦਾ ਹੋਵੇ, ਇੱਕ ਵੀ ਮਸਲਾ ਹੱਲ ਨਹੀਂ ਹੋਇਆ। ਕਿਤੇ ਇਹ ਤਾਂ ਨਹੀਂ ਹੈ, ਦੇਖੋ ਮੈਂ ਪੰਜਾਬੀ ਹਾਂ ਮੈਂ ਵੀ, ਪਰ ਮੈਨੂੰ ਡਰ ਲੱਗਦਾ ਬਈ ਕਿਤੇ ਇਹ ਤਾਂ ਨਹੀਂ ਵੀ ਅਸੀਂ ਸਾਰੇ ਹੀ ਨਿਕੰਮੇ ਇਕੱਠੇ ਹੋਏ ਹਾਂ, ਵੀ ਜਿਹੜੇ ਅਸਲੀ ਮੁਸਲੀ ਅਸਲੀ ਸੱਚੀ ਮੁੱਚੀ ਜਿਹੜੇ ਸਿਆਣੇ ਸੀ, ਦਲੇਰ ਤੇ ਬਹਾਦਰ ਸੀ, ਉਹ ਤਾਂ ਸਦੀਆਂ ਤੋਂ ਲੜੀਆਂ ਲੜਾਈਆਂ ਦੇ ਵਿੱਚ ਉਹਦਾ ਸ਼ਹੀਦ ਹੋ ਗਿਆ, ਉਹਨਾਂ ਦੇ ਪਰਿਵਾਰ ਵੀ ਜਿਹੜੇ ਉਹ ਚੱਲ ਬਸੇ, ਹਾਕਮਾਂ ਨੇ ਚੁਣ ਚੁਣ ਕੇ ਮਾਰਤਾ, ਜਾਂ ਉਹ ਜ਼ਿੰਦਗੀ ਦੀ ਲੜਾਈ ਜ਼ਿੰਦਗੀ ਦੀ ਲੜਾਈ ਲੜਦੇ ਲੜਦੇ ਉਹ ਖਤਮ ਹੋ ਗਏ, ਤੇ ਮਗਰੋਂ ਸਾਰਾ ਮਾਤਾ ਦਾ ਮਾਲ ਰਹਿ ਗਿਆ ਰੌਲਾ ਰੱਪਾ ਪਾਉਣ ਨੂੰ, ਸਭ ਮਤਲਬ ਜਿਹੜੇ ਬਹਾਦਰ ਤੇ ਦਲੇਰ ਸੀ ਤੇ ਇੰਟੈਲੀਜੈਂਟ ਸੀ ਖਤਮ ਹੋ ਗਏ, ਕਿਤੇ ਇਹ ਗੱਲ ਤਾਂ ਨਹੀਂ ਹੈਗੀ?
ਮੈਨੂੰ ਲੱਗਦਾ ਦੇਖੋ ਸੰਘਰਸ਼ ਤਾਂ ਹਾਲੇ ਵੀ ਹੋ ਰਹੇ ਨੇ, ਚਾਹੇ ਛੋਟੇ ਵੱਡੇ ਰੂਪ ਚ ਹੋ ਰਹੇ ਨੇ, ਪਰ ਪੰਜਾਬ ਦੇ ਕੋਲ ਨਾ ਇੱਕ ਇਹ ਤਾਂ ਪਤਾ ਵੀ ਅਸੀਂ ਸੰਘਰਸ਼ ਲੜਨਾ, ਅਸੀਂ ਚੇਂਜ ਚਾਹੀਦੀ ਆ, ਪਰ ਉਹ ਚੇਂਜ ਕਿਹੋ ਜਿਹੀ ਚਾਹੀਦੀ ਹੈ, ਕਿਸ ਰੂਪ ਚ ਚੇਂਜ ਹੋਵੇ, ਉਹਦੇ ਬਾਰੇ ਸ਼ਾਇਦ ਨਹੀਂ ਪਤਾ ਹਾਲੇ ਪੰਜਾਬ ਨੂੰ, ਜਾਂ ਉਹਦੇ ਬਾਰੇ ਪੰਜਾਬ ਸੁਚੇਤ ਨਹੀਂ ਹੈਗਾ। ਉਹ ਇੱਕ ਬੌਧਿਕ ਕ੍ਰਾਈਸਿਸ ਪੰਜਾਬ ਦੇ ਵਿੱਚ ਵੱਡਾ ਹੈਗਾ, ਇਸ ਕਰਕੇ ਕਦੇ ਅਸੀਂ ਕਿਸੇ ਰਾਈਟ ਵਿੰਗ ਦੇ ਵਿੱਚ ਕੋਲੋਂ ਜਿਹੜਾ ਇਹ ਹਰ ਸਮੱਸਿਆ ਦਾ ਹੱਲ ਭਾਲਦੇ ਹਾਂ, ਕਦੇ ਅਸੀਂ ਕਿਸੇ ਕੇਜਰੀਵਾਲ ਚੋਂ ਭਾਲਦੇ ਹਾਂ, ਕਦੇ ਅਸੀਂ ਸਿਮਰਨਜੀਤ ਸਿੰਘ ਮਾਨ ਤੋਂ ਭਾਲਦੇ ਹਾਂ, ਅੱਜ ਕੱਲ੍ਹ ਕਦੇ ਦੀਪ ਸਿੱਧੂ ਵਰਗੇ ਤੋਂ ਭਾਲਦੇ ਹਾਂ। ਸੋ ਇਹ ਮਤਲਬ ਜਿਹੜੀ ਟੱਕਰਾਂ ਖਾਂਦੇ ਹਾਂ ਨਾ ਅਸੀਂ, ਇਹ ਟੱਕਰਾਂ ਜਿਹੜੀਆਂ ਹੈਗੀਆਂ ਇਹ ਸਾਡੇ ਪੰਜਾਬ ਦੇ ਇੱਕ ਬੌਧਿਕ ਸੰਕਟ ਆ, ਵੀ ਸਾਨੂੰ ਲੱਗਦਾ ਵੀ ਜਿਹੜਾ ਵੀ ਕੋਈ ਆ ਕੇ ਮਿੱਠੀਆਂ ਜਿਹੀਆਂ ਗੱਲਾਂ ਕਰਦਾ, ਜਸ਼ੀਲੇ ਜੇ ਭਾਸ਼ਣ ਦਿੰਦਾ, ਸਾਨੂੰ ਲੱਗਦਾ ਵੀ ਇਹੀ ਸਾਡਾ ਮੁਕਤੀਦਾਤਾ, ਵੀ ਅਸੀਂ ਨਾ ਆਪਣੀ ਮੁਕਤੀ ਦੇ ਲਈ ਆਪ ਸੰਘਰਸ਼ ਦੀ ਜਗ੍ਹਾ ਟੇਕ ਰੱਖਣ ਦੀ ਜਗ੍ਹਾ, ਜਾਂ ਆਪ ਜਿਹੜਾ ਬੌਧਿਕ ਤੌਰ ਤੇ ਆਪਣੇ ਆਪ ਨੂੰ ਸੰਭਾਲਣ ਦੀ ਜਗ੍ਹਾ, ਅਸੀਂ ਕੋਈ ਨਾ ਕੋਈ ਆਪਣਾ ਰਾਹ ਬਸੇਰਾ ਲੱਭਦੇ ਹਾਂ, ਅਵਤਾਰ ਲੱਭਦੇ ਹਾਂ, ਅਵਤਾਰਵਾਦ ਤੋਂ ਹਾਲੇ ਮੁਕਤੀ ਨਹੀਂ ਮਿਲੀ ਸਾਨੂੰ।
ਸ਼ਿਵਿੰਦਰ ਜੀ, ਇੱਕ ਤਾਂ ਹੈਗਾ ਸੋਹਣੇ ਸੋਹਣੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ, ਜੇ ਆਪਾਂ ਮੋਟੇ ਸ਼ਬਦਾਂ 'ਚ ਕਹਿਣਾ ਹੋਏ, ਇਹਦਾ ਮਤਲਬ ਪੰਜਾਬੀਆਂ ਨੂੰ ਮਸਲੇ ਨੂੰ ਸਮਝਣ ਦੀ ਸਮਝ ਹੈ ਨਹੀਂ, ਮਸਲੇ ਦੀ ਡੂੰਘਾਈ ਦੇ ਵਿੱਚ ਜਾਣ ਦੀ ਤੇ ਉਹਦੇ 'ਚੋਂ ਰਿਜ਼ਲਟ ਕੱਢਣ ਦੀ ਜਾਂਚ ਹੈ ਨਹੀਂ ਪੰਜਾਬੀਆਂ ਕੋਲੇ? ਹੋਰ ਦੁਨੀਆਂ ਦੀਆਂ ਕਿੱਡੀਆਂ ਕੌਮਾਂ ਨੇ ਜਿਹੜੀਆਂ 5-7-10 ਸਾਲਾਂ 'ਚ ਆਪਦੇ ਮਸਲੇ, ਆਪਣੇ ਉਦੇਸ਼ ਟਿੱਕ ਲੈਂਦੀਆਂ ਨੇ, ਸੰਘਰਸ਼ ਵੱਲ ਵੱਧਦੀਆਂ ਨੇ, ਹੁਣ ਪੰਜਾਬ ਦੇ ਵਿੱਚ ਘੱਟ ਤਾਂ ਐਡੇ ਐਡੇ ਹੁੰਦੇ ਨੇ, ਤੇ ਫਿਰ ਮਤਲਬ ਆਪਾਂ ਸ਼ਬਦਾਂ ਨਾਲ ਹੀ ਕਹਿ ਦਿੰਦੇ ਹਾਂ ਵੀ ਬੌਧਿਕ ਪੱਖੋਂ ਅਸੀਂ ਠੀਕ ਨਹੀਂ, ਇਹਦਾ ਮਤਲਬ ਸਿੱਧਾ ਕਹੀਏ ਬੌਧਿਕ ਪੱਖੋਂ ਅਸੀਂ ਕੰਗਾਲ ਹਾਂ।
ਹਾਂ ਬਿਲਕੁਲ ਇਹੀ ਚੀਜ਼ ਹੈ ਨਾ, ਮੈਂ ਇਹੀ ਕਿਹਾ ਵੀ ਬੌਧਿਕ ਤਰਾਸਦੀ ਹੈ ਪੰਜਾਬ ਦੀ, ਤਰਾਸਦੀ ਦਾ ਮਤਲਬ ਉਹੀ ਹੁੰਦਾ ਵੀ ਬੌਧਿਕ ਸੰਕਟ ਹੈ। ਇਹ ਬੌਧਿਕ ਸੰਕਟ ਵੀ ਨਾਲੇ ਅਲੱਗ ਤਰ੍ਹਾਂ ਦਾ ਚਰਨਜੀਤ, ਕਈ ਕੌਮਾਂ ਵਿੱਚ ਹੁੰਦਾ ਕਿ ਉਹਨਾਂ ਨੂੰ ਨਾ ਬੌਧਿਕ ਤੌਰ ਦੇ ਉੱਤੇ ਸਟਰਗਲ ਕਰਨਾ ਵੀ ਨਹੀਂ ਆਉਂਦਾ ਹੁੰਦਾ ਹੈਗਾ, ਵੀ ਸਟਰਗਲ ਦੀ ਭਾਵਨਾ ਹੀ ਨਹੀਂ ਹੁੰਦੀ। ਪੰਜਾਬ 'ਚ ਤੇ ਫਿਰ ਪੰਜਾਬੀ ਸਮਝਦੇ ਨੇ ਆਪਣੇ ਆਪ ਨੂੰ ਵੀ ਅਸੀਂ ਸਭ ਤੋਂ ਨਿਖਰੇ ਹੋਏ ਹੈਗੇ ਹਾਂ, ਇਹ ਸਾਡੀ ਜਿਹੜੀ ਗਿਰੀ ਜੀ ਬਾਹਰ ਨਿਕਲੇ ਆਈ, ਪਰ ਉਹ ਸਟਰਗਲ ਕਰਕੇ ਉਹ ਸੰਘਰਸ਼ ਨੂੰ ਕਿੱਥੇ ਤੱਕ ਲੈ ਕੇ ਜਾਣਾ, ਉਹਦੀ ਅਗਲੇਰੀ ਦਿਸ਼ਾ ਕੀ ਹੋਊਗੀ, ਇਹ ਮਤਲਬ ਜਿਹੜਾ ਸੰਘਰਸ਼ ਕਰਨ ਵਾਲਿਆਂ ਨੂੰ ਵੀ ਕਈ ਵਾਰ ਪਤਾ ਹੁੰਦਾ, ਚਾਹੇ ਉਹ ਪੰਜਾਬ ਦੀਆਂ ਜਿਹੜੀਆਂ ਜਿਹੜੀਆਂ ਹੈਗੀਆਂ ਪ੍ਰੋਗਰੈਸਿਵ ਫੋਰਸਿਸ ਦੀ ਗੱਲ ਕਰ ਲਓ, ਕਿਉਂਕਿ ਉਹਦਾ ਕਾਰਨ ਹੈ ਕਿ ਉਹ ਸੰਘਰਸ਼ ਤਾਂ ਕਰ ਰਹੀਆਂ, ਪਰ ਸੰਘਰਸ਼ ਨਾਲ ਜਿਹੜੀ ਸਾਨੂੰ ਨਾ ਇੱਕ ਵਿਚਾਰਕ ਊਰਜਾ ਚਾਹੀਦੀ ਹੁੰਦੀ ਹੈ, ਉਹ ਵਿਚਾਰਕ ਊਰਜਾ ਜਿਹੜੀ ਲਗਾਤਾਰ ਤੁਹਾਨੂੰ ਤੁਸੀਂ ਪੋਲਿਸ਼ ਕਰਨਾ ਹੁੰਦਾ ਆਪਣੇ ਆਪ ਨੂੰ, ਉਹ ਉਸ ਪ੍ਰੋਸੈਸ ਵਿੱਚੋਂ ਨਹੀਂ ਨਿਕਲ ਰਹੀ ਅੱਜ ਕੱਲ੍ਹ।
ਲਓ ਜੀ ਛੋਟੀ ਜਿਹੀ ਬ੍ਰੇਕ ਆਪਾਂ ਹੋਰ ਲੈ ਲਈਏ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477 702 2023 647 702 V23 license number 10394।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੀ ਗੱਲਬਾਤ ਚੱਲ ਰਹੀ ਹੈ ਜੀ, ਸ਼ਿਵਿੰਦਰ ਦੇ ਨਾਲ ਪੰਜਾਬ ਤੋਂ ਹਾਜ਼ਰ ਨੇ। ਹੋਰ ਕੋਈ ਖਬਰਸਾਰ ਸਾਂਝੀ ਕਰਨੀ ਰਹਿ ਗਈ ਹੋਵੇ ਸ਼ਿਵਿੰਦਰ ਜੀ, ਆਪਣੇ ਕੋਲ 5 ਮਿੰਟ ਹੈਗੇ ਨੇ ਅਜੇ।
ਖਬਰਾਂ ਤਾਂ ਹੈਗੀਆਂ ਕਾਫੀ, ਜਿਵੇਂ ਯੂਪੀ ਦੇ ਵਿੱਚ ਆਇਆ ਕਿ ਲਗਾਤਾਰ ਫਿਰਕੂ ਜਿਹੜਾ ਹੈਗਾ ਉੱਥੇ ਉਹ ਕਹਾਣੀ ਚੱਲੀ ਜਾ ਰਹੀ ਹੈ, ਕਿਉਂਕਿ ਯੂਪੀ ਦੀਆਂ ਚੋਣਾਂ ਦੇ ਹਾਲੇ ਕੁਛ ਪੜਾ ਪਏ ਨੇ। ਇਹਦੇ ਨਾਲ ਦੀ ਨਾਲ ਹੀ ਇੱਕ ਰਿਪੋਰਟ ਆ, ਸਰਕਾਰੀ ਰਿਪੋਰਟ ਆ ਵੈਸੇ ਕਿ ਅਸਲੀ ਅੰਕੜੇ ਤਾਂ ਉਸ ਤੋਂ ਵੱਧ ਹੈ, ਵੀ ਜਿਹੜੇ ਬੱਚੇ ਨੇ ਨਾ ਸੜਕਾਂ ਤੇ ਜ਼ਿੰਦਗੀ ਗੁਜ਼ਾਰਨ ਵਾਲੇ, ਉਹ ਰਿਪੋਰਟ ਦੱਸ ਰਹੀ ਹੈ ਕਿ 17,000 ਤੋਂ ਵੱਧ ਭਾਰਤ 'ਚ ਇਹੋ ਜਿਹੇ ਬੱਚੇ ਨੇ ਜਿਹੜੇ ਸੜਕਾਂ ਦੇ ਉੱਤੇ ਜ਼ਿੰਦਗੀ ਬਸਰ ਕਰਦੇ ਨੇ, ਪਰ ਮੈਨੂੰ ਲੱਗਦਾ ਵੀ ਇਹ ਰਿਪੋਰਟ ਦੇ ਵਿੱਚ ਹਾਲੇ ਕਾਫੀ ਖੱਪੇ ਨੇ, ਕਿਉਂਕਿ ਉਹ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ।
ਬਿਲਕੁਲ ਜੀ, ਚਾਈਲਡ ਲੇਬਰ ਦੁਨੀਆ ਦੀ 25% ਤੋਂ ਵੱਧ ਭਾਰਤ ਦੇ ਵਿੱਚ ਰਹਿੰਦੀ ਆ। ਸਕੂਲਾਂ ਕਾਲਜਾਂ ਵੰਨੀ ਤਾਂ ਹੁਣ ਸਰਕਾਰ ਨੇ ਆ ਕੁਛ ਕਰਨਾ ਸ਼ੁਰੂ ਕਰਤਾ, ਸਰਕਾਰ ਨੇ ਨੀ ਜਿਹੜੀਆਂ ਮਤਲਬ ਬੀਜੇਪੀ ਤੇ ਸੰਘ ਵਾਲੇ ਨੇ, ਕਦੇ ਉਹ ਇਹਦੇ ਬਾਰੇ ਕੁਝ ਬੋਲੇ ਨੇ ਵੀ ਭਾਰਤ ਦੇ ਵਿੱਚ ਬਾਲ ਮਜ਼ਦੂਰੀ ਇੰਨੇ ਵੱਡੇ ਪੱਧਰ ਦੇ ਉੱਤੇ ਆ ਵੀ ਇਹ ਬੱਚਿਆਂ ਨੂੰ ਅਸੀਂ ਜਿਹੜੇ ਮਜ਼ਦੂਰੀ ਕਰਦੇ ਨੇ ਇਹਨਾਂ ਨੂੰ ਅਸੀਂ ਕਾਲਜਾਂ ਸਕੂਲਾਂ ਵੱਲ ਲੈ ਕੇ ਜਾਈਏ, ਕਦੇ ਦਿਮਾਗ ਦੇ ਵਿੱਚ ਖਿਆਲ ਆਇਆ ਕਿ ਨਹੀਂ ਆਇਆ?
ਬਿਲਕੁਲ, ਉਹ ਦੇਖੋ ਸਰਕਾਰਾਂ ਦਾ ਤਾਂ ਚਰਨਜੀਤ ਕੰਮ ਨਹੀਂ ਹੈਗਾ ਕਿ ਉਹ ਚਾਹੁੰਦੀਆਂ ਨਹੀਂ ਹੈਗੀਆਂ ਕਿ ਲੋਕ ਪੜ ਜਾਣ, ਉਹ ਕਿਉਂਕਿ ਉਹ ਚਾਹੁੰਦੀ ਹੈ ਕਿ ਯਥਾ ਸਥਿਤੀ ਵਿੱਚ ਰਹਿਣ, ਇੱਕ ਭੀੜਾਂ ਵੜਨ, ਭੀੜਾਂ ਨੂੰ ਅਸੀਂ ਆਪਣੀਆਂ ਵੋਟਾਂ ਲਈ ਜਦੋਂ ਮਰਜ਼ੀ ਹੱਕ ਲਈਏ।
ਬਿਲਕੁਲ ਜੀ, ਹੋਰ ਕੋਈ ਤੁਹਾਡੀ 3 ਮਿੰਟ ਹੋਰ ਹੈਗੇ ਨੇ ਆਪਣੇ ਕੋਲੇ।
3 ਮਿੰਟ ਦੇ ਵਿੱਚ ਤਾਂ ਕੱਲ੍ਹ ਖੁੱਲ੍ਹ ਕੇ ਜਿਹੜਾ ਇੱਕ ਤਾਂ ਯੂਕਰੇਨ ਵਾਲੇ ਮਸਲੇ ਤੇ ਗੱਲ ਕਰਾਂਗੇ ਆਪਾਂ ਜਦੋਂ ਮੌਕਾ ਮਿਲਿਆ, ਫਿਰ ਪੰਜਾਬ ਦੇ ਵਿੱਚ ਪੰਜਾਬ ਆਉਂਦੇ ਸਮੇਂ 'ਚ ਕਿਸ ਤਰ੍ਹਾਂ ਦੇ ਸੰਕਟ ਵੱਲ ਜਾ ਰਿਹਾ ਹੈਗਾ, ਬੌਧਿਕ ਸੰਕਟ ਵੱਲ, ਕਿਉਂਕਿ ਬੌਧਿਕ ਸੰਕਟ ਦੀ ਗੱਲ ਕੀਤੀ ਸੀ ਆਪਾਂ ਪਿੱਛੇ ਜੇ, ਜੋ ਘਟਨਾਵਾਂ ਵਾਪਰੀਆਂ ਉਹਦੀ ਰੋਸ਼ਨੀ 'ਚ ਉਹ ਵੀ ਆਪਾਂ ਗੱਲ ਕਰਾਂਗੇ।
ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ ਸ਼ਿਵਿੰਦਰ ਜੀ,
ਸ਼ੁਕਰੀਆ। ਚਲੀ ਮਿਹਰਬਾਨੀ ਜੀ।
ਦੋਸਤੋ ਇਹ ਸਨ ਸ਼ਿਵਿੰਦਰ ਜੀ, ਆਓ ਆਪਾਂ ਫਿਰ ਇੱਥੇ ਕੈਨੇਡਾ ਬਾਰੇ ਕੁਝ ਗੱਲਾਂ ਬਾਤਾਂ ਕਰਦੇ ਹਾਂ। ਥੋੜੇ ਜਿਹੇ ਦਿਨ ਹੋ ਗਏ ਸਾਡੇ ਇੱਥੇ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਸ਼ਹਿਰ ਦੇ ਵਿੱਚ ਇਹ ਗੱਲਾਂ ਬਾਤਾਂ ਚੱਲੀਆਂ ਸੀ ਕਿ ਕੁਝ ਕਾਉਂਸਲਰ ਇੱਕ ਪਾਸੇ ਨੇ, ਕੁਝ ਕਾਉਂਸਲਰ ਇੱਕ ਪਾਸੇ ਹੋ ਗਏ ਨੇ, ਅਤੇ ਹੁਣ ਇਹ ਗੱਲ ਇੱਥੇ ਪਹਿਲਾਂ, ਉਸ ਤੋਂ ਪਹਿਲਾਂ ਵੀ ਜਿਹੜੇ ਮੀਡੀਆ ਰਿਪੋਰਟਸ ਆਈਆਂ ਸੀ ਉਹ ਕਹਿੰਦੇ ਜੀ ਬ੍ਰੈਂਪਟਨ ਦੇ ਵਿੱਚ ਡੈਮੋਕ੍ਰੇਸੀ ਨੂੰ ਖਤਰਾ ਜਿਹੜਾ ਉਹ ਖੜ੍ਹਾ ਹੋ ਗਿਆ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕੁਝ ਅਧਿਕਾਰੀ ਸੀ ਜਿਹੜੇ ਪਹਿਲਾਂ ਲਗਾਏ ਗਏ ਸੀ ਇੱਥੇ, ਅਤੇ ਉਹਨਾਂ ਬਾਰੇ ਚਰਚਾ ਕੀਤੀ ਅਤੇ ਉਹਨਾਂ ਨੂੰ ਚੱਲਦਾ ਕਰਤਾ ਜੀ। ਬ੍ਰੈਂਪਟਨ ਸ਼ਹਿਰ ਦੇ ਲੋਕ ਸੋਚ ਰਹੇ ਨੇ ਕਿ ਸਾਡੀ ਰਾਏ ਤੋਂ ਬਿਨਾਂ ਸਾਰਾ ਕੁਝ ਹੁੰਦਾ ਹੈ, ਜਿਹੜੇ ਮਸਲੇ ਦੇ ਉੱਤੇ ਅਸੀਂ ਗੱਲ ਕੇਂਦਰਿਤ ਕਰਨੀ ਚਾਹੁੰਦੇ ਹਾਂ, ਭਾਵੇਂ ਉਹ 5 ਕਾਉਂਸਲ ਦਾ ਗਰੁੱਪ ਆ, ਭਾਵੇਂ 6 ਇੱਕ ਪਾਸੇ ਨੇ, ਸਾਡੀ ਗੱਲ ਤਾਂ ਅਕਸਰ ਸੁਣੀ ਨਹੀਂ ਜਾਂਦੀ ਕਿਤੇ ਵੀ, ਪਰ ਆਪਸ ਵਿੱਚ ਦੀ ਜਦੋਂ ਇਹਨਾਂ ਦਾ ਕੋਈ ਰੱਟਾ ਪੈ ਜਾਂਦਾ ਫਿਰ ਇਹਨਾਂ ਨੂੰ ਲੱਗਦਾ ਕਿ ਡੈਮੋਕ੍ਰੇਸੀ ਨੂੰ ਖਤਰਾ ਖੜ੍ਹਾ ਹੋ ਗਿਆ, ਅਤੇ ਫਿਰ ਇਹ ਸਾਹਮਣੇ ਵੀ ਆਉਂਦੇ ਨੇ, ਮੀਟਿੰਗਾਂ ਕਰਕੇ ਫਿਰ ਪ੍ਰੈਸ ਦੇ ਵਿੱਚ ਸਟੇਟਮੈਂਟਸ ਵੀ ਦਿੰਦੇ ਨੇ। ਅਕਸਰ ਜਿਹੜਾ ਪਬਲਿਕ ਜਿਹੜਾ ਟੈਕਸਿਸ ਨੇ ਉਹਨਾਂ ਦੇ ਉਹਨਾਂ ਦਾ ਪੈਸਾ ਜਿਹੜਾ ਇਹ ਜਿਹੇ ਅਧਿਕਾਰੀਆਂ ਨੂੰ ਜਦੋਂ ਪਹਿਲਾਂ ਚੁਣਿਆ ਜਾਂਦਾ ਬਿਨਾਂ ਕਿਸੇ ਪੜਤਾਲ ਤੋਂ ਉਹਨਾਂ ਨੂੰ ਲਾ ਦਿੱਤਾ ਜਾਂਦਾ ਅਤੇ ਮੋਟੀਆਂ ਤਨਖਾਹਾਂ ਉਹ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਜਦੋਂ ਆਪਸ ਵਿੱਚ ਰੌਲਾ ਪੈ ਜਾਂਦਾ ਅਤੇ ਇਹਨਾਂ ਨੂੰ ਚੱਲਦਾ ਕਰ ਦਿੱਤਾ ਜਾਂਦਾ ਵੀ ਇਹ ਕਿੰਨੀ ਕੁ ਦੇਰ ਤੱਕ ਚੱਲਦਾ ਰਹੂਗਾ। ਦੂਸਰੇ ਪਾਸੇ ਬਰੈਂਪਟਨ ਦੇ ਵਿੱਚ ਹੀ ਜਿੰਨੀਆਂ ਕੁ ਸਹੂਲਤਾਂ ਨੇ ਇਸ ਵੇਲੇ, ਜਿਵੇਂ ਹੁਣ ਸਨੋਅ ਦਾ ਸੀਜ਼ਨ ਹੁੰਦਾ, ਲੋਕ ਇਸ ਗੱਲ ਦੇ ਪ੍ਰਤੀ ਵੀ ਚਿੰਤਤ ਰਹਿੰਦੇ ਨੇ ਕਿ ਬਾਕੀ ਸ਼ਹਿਰਾਂ ਦੇ ਨਾਲ ਜੇ ਕੰਪੈਰੀਜ਼ਨ ਕੀਤਾ ਜਾਵੇ ਤਾਂ ਸਾਡੇ ਸ਼ਹਿਰ ਦੇ ਵਿੱਚ ਜਿੰਨੀਆਂ ਕੁ ਸਹੂਲਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਉਨੀਆਂ ਕੁ ਨਹੀਂ ਮਿਲਦੀਆਂ। ਸਨੋਅ ਵਾਲੇ ਮਸਲੇ 'ਤੇ ਬੜੀ ਸਾਫ਼ ਅਤੇ ਸਿੱਧੀ ਅਤੇ ਸਪੱਸ਼ਟ ਗੱਲ ਹੁੰਦੀ ਆ ਕਿ 24 ਘੰਟੇ ਤੋਂ ਬਾਅਦ 48 ਘੰਟੇ ਵੀ ਬੀਤ ਜਾਂਦੇ ਪਰ ਸਨੋਅ ਉਵੇਂ ਦੀ ਉਵੇਂ ਪਈ ਹੁੰਦੀ ਆ ਅਤੇ ਫਿਰ ਜਦੋਂ ਟਰੱਕ ਆਉਂਦਾ ਅਤੇ ਫਿਰ ਉਹ ਸਨੋਅ ਇਕੱਠੀ ਕਰਕੇ ਸੜਕ ਤੋਂ ਅਤੇ ਡਰਾਈਵੇ ਦੇ ਅੱਗੇ ਆ ਜਿਹੜਾ ਉਹ ਸਨੋਅ ਆ ਜਿਹੜੀ ਉਹ ਲਗਾ ਦਿੱਤੀ ਜਾਂਦੀ ਆ ਅਤੇ ਫਿਰ ਜਿਹੜਾ ਘਰ ਦਾ ਓਨਰ ਆ ਉਹਨੂੰ ਫਿਰ ਉਹ ਡਰਾਈਵੇ ਦੇ ਵਿੱਚੋਂ ਇੱਕ ਪਾਸਿਓਂ ਸਨੋਅ ਦਾ ਢੇਰ ਆ ਜਿਹੜਾ ਉਹ ਕਲੀਅਰ ਕਰਕੇ ਵਿਚਾਲਿਓਂ ਕਲੀਅਰ ਕਰਕੇ ਇੱਕ ਪਾਸੇ ਨੂੰ ਸਿੱਟਣਾ ਪੈਂਦਾ, ਜਾਣੀ ਸੜਕ ਵਾਲੀ ਸਨੋਅ ਵੀ ਬੰਦੇ ਦੇ ਘਰ ਦੇ ਡਰਾਈਵੇ ਦੇ ਅੱਗੇ ਲਗਾ ਦਿੱਤੀ ਜਾਂਦੀ ਹੈ। ਕੀ ਉਹਨਾਂ ਨੂੰ ਕੋਈ ਹਦਾਇਤ ਇਹੋ ਜਿਹੀ ਨਹੀਂ ਦਿੱਤੀ ਜਾਂਦੀ, ਜਦੋਂ ਕਿ ਬਾਕੀ ਜਿਹੜੇ ਸ਼ਹਿਰ ਨੇ ਉੱਥੇ ਸਾਫ਼ ਅਤੇ ਸਪੱਸ਼ਟ ਹਦਾਇਤਾਂ ਹੁੰਦੀਆਂ ਅਤੇ ਜਿਹੜੇ ਉਹਨਾਂ ਦੇ ਸਬ ਕੰਟਰੈਕਟਰ ਜਾਂ ਕੰਟਰੈਕਟਰਸ ਕੰਮ ਕਰਦੇ ਹੁੰਦੇ ਆ ਉਹ ਅਜਿਹਾ ਕੁਝ ਨਹੀਂ ਕਰਦੇ। ਹਰੇਕ ਸਾਲ ਤਕਰੀਬਨ ਇਹ ਵਾਪਰਦਾ, ਆਪਾਂ ਰੇਡੀਓ 'ਤੇ ਗੱਲਾਂ ਗੁੱਲਾਂ ਕਰਕੇ ਹਟ ਜਾਂਦੇ ਹਾਂ ਅਤੇ ਪਰ ਮਸਲਾ ਜਿਹੜਾ ਉਹ ਉੱਥੇ ਦਾ ਉੱਥੇ ਰਹਿੰਦਾ। ਬਰੈਂਪਟਨ ਦੇ ਜਿਹੜੇ ਮੁੱਦੇ ਨੇ, ਬਾਅਦ ਦੇ ਵਿੱਚ ਇਹ ਛੋਟੇ ਮੁੱਦੇ ਨੇ ਜਿਹੜੇ ਇਹ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਗੂੰਜ ਆ ਜਿਹੜੀ ਹੋਰ ਜਦੋਂ ਚੋਣਾਂ ਹੁੰਦੀਆਂ ਉਦੋਂ ਵੀ ਪੈਂਦੀ ਆ, ਪਰ ਇਹ ਮੁੱਦੇ ਉਵੇਂ ਹੀ ਖੜ੍ਹੇ ਰਹਿੰਦੇ ਨੇ। ਖੈਰ, ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਹੋਰ ਡਿਸਕਸ਼ਨ ਕਰਾਂਗੇ ਇਹਨਾਂ ਮੁੱਦਿਆਂ ਸੰਬੰਧੀ। ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ, ਮੇਰਾ ਨੰਬਰ 647-384-3636 ਹੈ। ਰਾਣਾ ਜੀ ਦਾ ਨੰਬਰ ਹੈਗਾ ਜੀ 905-915-84-84। ਕਿਸੇ ਪ੍ਰੋਪਰਟੀ ਦੀ ਭਾਲ ਦੇ ਵਿੱਚੋਂ ਜਾਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਤੁਸੀਂ ਰਾਣਾ ਜੀ ਨੂੰ ਵੀ 905-915-84-84 'ਤੇ ਕਾਲ ਕਰ ਸਕਦੇ ਹੋ ਜਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 647-384-36 ਮੇਰਾ ਨੰਬਰ ਹੈ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
COVID-19 vaccines have helped protect us. Over time, the antibodies created after vaccination have been found to decrease. While we still have good protection against severe illness, a booster dose produces more antibodies that can help to strengthen our immune response. A booster dose is the best way to help protect yourself against severe illness related to COVID-19. Learn more and book your booster dose at canada.ca/covid-vaccine. A message from the Government of Canada.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ 9058747171।
खुशियों पर लिमिट और फन की स्पीड अगर कम हो तो सब कुछ है बोरिंग, और ऐसा ही है कुछ आपके इंटरनेट के साथ। मगर अब ना लिमिट की फिकर और ना ही स्पीड का गम buzzmax.ca के साथ। जी हाँ, हाई स्पीड अनलिमिटेड इंटरनेट या होम फोन के साथ बंडल ऑफर के मजे उड़ाइए, वो भी अनबिलीवेबल प्राइस में। नो कॉन्ट्रैक्ट, नो क्रेडिट चेक, यानी मैक्स स्पीड अनलिमिटेड फन के साथ। फॉर डिटेल्स लॉग ऑन टू buzzmax.ca और कॉल 416-800-0900।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktrucklube.com।
तमाम बहन भाइयों को रिमाइंड कराना चाहेंगे कि RRSP में इन्वेस्ट करके टैक्स बचाने की लास्ट डेट मार्च 1st है। किसी भी